परम सम्मान योग साहिब श्री गुरु ग्रंथ साहिब सच्चे पातशाह जी ने पावन पवित्र हजूरी अंदर संध्या वेले ते गुरमत दीवान दी आप जी ने हाजरी भरी है। हुणे ही सन्मान योग भाई साहिब जी ने सतगुरु जी दे पावन पवित्र इलाही बचन कीर्तन राही और संखेप भाव पूर्त विचार राही सानू श्रवण कराए ने। जो गल भाई साहिब जी ने सानू थोड़े शब्दों में समझ आई गुरमत ने परमार्थ ने सब तो वड्डी रुकावट ही मैं मनिया है। ये मैं ऐसी है कि तितली दे खंग की तरह पतली है। एक पासे अंदर की सेहत ते स्वामी बैठा है, सिर्फ एक बरीक जिहा मैं दा पर्दा उहदे पासे जीव बैठा है, विच सिर्फ एक पर्दा। ते शायद कहिंदे जे ये मैं मर जाए, ये टुट जाए, ये पर्दा पाट जाए, ये कंध डिग पवे, फिर ओही जिहड़ा मैं कर लै ਉਹ ਕੇਵਲ ਤੂੰ ਤੇ ਤੇਰੇ ਦੇ ਸ਼ੁਕਰ ਵਿੱਚ ਜੁੜ ਜਾਂਦਾ ਹੈ। ਭਾਈ ਸਾਹਿਬ ਜੀ ਨੇ ਇਸ ਮੈਂ ਦੇ ਮੁਤਲਕ ਇਹ ਬੜੇ ਰੂਪਾਂ ਚ ਪਰਤ ਲਿਖਿਆ, ਕਿਤੇ ਸੱਚਮੁੱਚ ਮਲੀਨ ਹੰਕਾਰ ਬਣ ਕੇ ਆਉਂਦੀ ਏ, ਤੇ ਕਿਤੇ ਪਰਦਾ ਬੁਰਕਾ ਸ਼ਬਦ ਧਰਮ ਦੇ ਵਰਤ ਜਾਂਦੀ ਏ, ਪਰ ਆਪਣਾ ਕਰਮ ਧਰਮ ਦੇ ਪਰਦੇ ਥੱਲੇ ਵੀ ਕਰ ਜਾਂਦੀ। ਸਤਿਗੁਰੂ ਮਿਹਰ ਕਰੇ ਇਸ ਮੈਂ ਮੇਰੀ ਤੋਂ ਬਚਾ ਦੇ, ਤੇ ਜਦੋਂ ਮੈਂ ਮਿਟੇ ਫਿਰ ਹਰ ਪਾਸੇ ਤੂੰ ਆਪ ਜੀ ਨੇ ਬੜੇ ਪਿਆਰ ਨਾਲ ਇਹ ਬਚਨ ਸਰਵਣ ਕੀਤੇ। ਸਾਧ ਸੰਗਤ ਪਿਛਲੇ ਚਾਰ ਦਿਨ ਤੋਂ ਭਗਤ ਧੰਨਾ ਸਾਹਿਬ ਜੀ ਦੇ ਰਾਗ ਆਸਾ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਦੀ ਵਿਚਾਰ ਆਪਾਂ ਲੜੀਵਾਰ ਕਰਦੇ ਆ ਰਹੇ ਹਾਂ। ਕੱਲ ਤੱਕ ਜੋ ਵਿਚਾਰ ਕੀਤੀ ਸੀ ਉਹ ਇਸ ਪ੍ਰਕਾਰ ਹੈ ਕਿ ਇਸ ਅੰਦਰ ਇਸ ਜੀਵ ਨੂੰ ਕਿੰਨੇ ਜਨਮ ਹੋ ਗਏ ਨੇ ਭਟਕਦਿਆਂ, ਤੇ ਭਗਤ ਸਾਹਿਬ ਜੀ ਦੇ ਕਥਨ ਮੁਤਾਬਕ ਨਾ ਤਨ ਸਥਿਰ ਨਾ ਮਨ ਸਥਿਰ ਤੇ ਨਾ ਹੀ ਧਨ ਆਪਣਾ ਬਣਿਆ। ਤਨ ਵਿਣਸ ਗਿਆ, ਮਨ ਭਟਕਦਾ ਰਿਹਾ, ਤੇ ਧਨ ਜਿਹੜਾ ਉਹ ਵੀ ਸਹਾਇਕ ਨਹੀਂ ਬਣ ਸਕਿਆ। ਤੇ ਜਿਹੜੀ ਜ਼ਿੰਦਗੀ ਪਰਮਾਤਮਾ ਨੇ ਦਿੱਤੀ, ਵਕਤ ਦਿੱਤਾ, ਸਮਾਂ ਦਿੱਤਾ, ਜਾਂ ਜੀਵਨ ਸ਼ਬਦ ਵਰਤ ਲਈਏ, ਭਗਤ ਸਾਹਿਬ ਨੇ ਕੱਲ ਦੋ ਪਦਿਆਂ ਵਿੱਚ ਫਰਮਾਇਆ, ਜ਼ਹਿਰ ਮਿੱਠਾ ਲੱਗਣ ਲੱਗ ਪਿਆ ਤੇ ਅੰਮ੍ਰਿਤ ਕੌੜਾ ਲੱਗਣ ਲੱਗ ਪਿਆ। ਆਪਣੇ ਅੰਦਰ ਨੂੰ ਵਿਸ਼ੇ ਵਾਸਨਾਵਾਂ ਦੀ ਜ਼ਹਿਰ ਦੇ ਨਾਲ ਭਰ ਲਿਆ, ਤੇ ਭਗਤ ਸਾਹਿਬ ਜੀ ਦੇ ਮੁਤਾਬਕ ਸੰਸਾਰ ਵਿੱਚ ਪ੍ਰਵਿਰਤ ਹੋ ਕੇ ਮਨ ਵਿੱਚੋਂ ਹੀਰੇ ਪ੍ਰਭੂ ਪਰਮਾਤਮਾ ਨੂੰ ਭੁਲਾ ਦਿੱਤਾ। ਅੱਜ ਭਗਤ ਸਾਹਿਬ ਨੇ ਜਿਹੜਾ ਦੂਸਰਾ ਪੱਖ ਹੈ ਗੁਰੂ ਦੀ ਕਿਰਪਾ ਦਾ, ਗੁਰੂ ਦੀ ਬਖਸ਼ਿਸ਼ ਦਾ, गुर प्रसाद दा गुरु की रहमत दा उस दे मुतलक बख्शिश कीती जो आपां विचारना है ज्ञान प्रवेश गुरने धन दिया सिर्फ एक तुक लवांगे अज कहिंदे ने सतगुरु ने कृपा कर दिती ओही शरीर जिस विच जहर भरिया है गुर प्रसाद दे नाल गुरु जी ने अपना ज्ञान उस शरीर विच प्रवेश करा दिता ज्ञान दा धन बख्श दिता ध्यान मान मन एक मह जदों वो ज्ञान अंदर प्रवेश कीता ज्ञान दा धन मिलिया ते बचन कीता ध्यान मान इथे मान दा अर्थ हंकार नहीं मान दा अर्थ मन गया श्रद्धा भावना नाल उसनू स्वीकार कर लिया ध्यान मान मन एक मै ध्यान त्याता ते ते तीनों एक हो गए मन ने भावना नाल उस ज्ञान नू स्वीकार कर लिया अंदर श्रद्धा करके ओनू प्रवान कर लिया महाराज जी ने सिर्फ दो बचन तिल लै लिया पांच एक सतगुरु दूजा ज्ञान ते तीसरा धन उस धन दे विच जो अविनाशी है ध्यान पूर्ण तौर ते जुड़ गया आओ इस अमृत बचन नू धन गुरु ग्रंथ साहिब जी दर्श कर आप संगत आसीस बख्शो शब्द की रोशनी विच आपां विचार सकीए विचार की प्रारंभता तो पहला गुरु बख्शी फतेह प्रवान करो और उच्चारण करो जी वाहिगुरु जी का खालसा वाहिगुरु जी की फतेह। सतगुरु गुरु ग्रंथ साहिब जी की पवित्र गुरबाणी दे विच परमेश्वर की प्राप्ति ते रूहानी जीवन नाम दी दात इस दा दाता केवल सतगुरु है। यही कारण कि धन गुरु ग्रंथ साहिब जी की पवित्र गुरबाणी विच हजूर ने थां पर थां सतगुरु की कृपा सतगुरु की बख्शिश सतगुरु की असीस सतगुरु की मेहर लैण वास्ते जीव नूं जग्यासू नूं इंसान नूं प्रेरिया। उंज जे असीं कोशगत सतगुरु जां गुरु जी दे अर्थ करने हां गुरु शब्द दे ते ओ अर्थ भी ऐसे ने कि इन्हां अखरां दे विच भी जीवन पिया है। जे गुरु शब्द दे अर्थ करदे हां ते दो अखरां दे सुमेल नाल के शब्द बनता है। गो दा अर्थ है हनेरा अंधकार अज्ञान दा ते रूह दा अर्थ करांगे चानन ज्ञान अंदर दी सोची। गुरु दे अखरी अर्थ ही ए ने कि जो अंदर दी अज्ञानता दे हनेरे नू कई जन्मा दे उस खोमे दे मैं मेरी दे हनेरे नू कप दे ते रूहानियत दा चानन ज्ञान बख्श दे प्रकाश बख्श दे उस लई आपा शब्द वरतने हां गुरु। गुरु ग्रंथ साहिब जी दी बाणी मुताबक धन गुरु नानक साहिब जी दे अमृत बोध के अज तक किसे भी इंसान नू रूहानियत दी मंजिल अपने आप नहीं। जे किसे ने आत्मक पंथ तय कीता ते सतगुरु दी कृपा नाल हजूर दे अमृत बचन ने बिन सतगुर किना ना पायो बिन सतगुर किना ना पाया। साहिब कहिंदे अज तक किसे ने सतगुरु तो बिना उस प्रभु की प्राप्ति नहीं कीती सतगुरु तो बिना पाया नहीं। ते महाराज कहिंदे सतगुरु जिहड़ा शब्द है यह केवल अखर नहीं सतगुरु विच आप परमात्मा बैठा है उस विच आप उसने अपने आप नूं टिका दिता। बिन सतगुर किना ना पायो बिन सतगुर किना ना पाया सतगुर विच आप रख्योन कर प्रगट आछना है। सतगुरु विच परमेश्वर ने प्रभु ने अपने आप नूं टिका दिता। यही कारण कि गुरु ग्रंथ साहिब की पवित्र बाणी विच सतगुरु विच ते प्रभु विच कोई असी अंतर नहीं जाणदे। तां ही तां भट साहिब जां खुद गुरु साहिबान ने वचन करदे ने गुरु परमेश्वर एको जान, गुरु ते परमेश्वर विच कोई अंतर ना। सतगुरु की कृपा नाल अंदर ज्ञान का धन गुरु जदों बख्श दिंदे ने ते उन सतगुरु की मौज है कि किस ढंग नाल जिज्ञासु दे अंदर का पार उतारा कर देना। इत्थे कुछ बेनतियां ने क्योंकि भगत धन्ना साहिब जी ने पहला सिर्फ इस बंदे दे अंदर दी जहर दी विषय वासनावां दा जिक्र कीता। अज उन्हां कहा जदों गुरु जी ने ज्ञान दा अंदर प्रवेश करा दिता, ज्ञान दा ध्यान धन मिल गया, अंदर दी दुबधा अंदर दी दुभांती चाल ओ कटी गई। सिर्फ आपां पहला गुरु शब्द दी विचार कर रहे हां। सुखमनी साहिब विच असीं दो पदे इस विचार दे लई प्रमाण वजो लै ने कि सतगुरु जी की कृपा करन दा तरीका अपना है। इन थोड़ा जा संकीर्णता तो उपर उठ के हजूर ने फरमाया कहिंदे ने गुरु जी किसी जिज्ञासु नूं अपने दर्शनां दी झलक दे के अपने दीदार बख्श के उहदे अंदर ज्ञान प्रवेश करा दिंदे। किसी नूं गुरु की स्पर्शता मिलती है उन्हां नूं छून करके उन्हां नूं नजदीक होके उन्हां दे नेड़े लग के किसी नूं गुरु जी अपने वचना राही बख्शिश दे दिंदे ने, किसी नूं अपने मंत्र राही बख्श दे दिंदे ने ते सतगुरु जी जाण ते उन्हां दी अमृत दृष्टि किसी उत्ते पै जावे ते एक खिण दे विच आम बंदे नूं उह संत बना दिंदे। हजूर के वचन असीं पढ़ने आ सफल दर्शन पेखत पुनीत। ए गुरु की प्रसाद पाउण दे तरीके ने, ए जुगत है कि किस तरीके नाल गुरु जी ने पार कर देना। सफल दर्शन पेखत पुनीत परसत चरण गत निर्मल रीत, भेटत संग राम गुण रवे पार ब्रह्म की दरगाह गवे। सुनकर वचन करन भागाने मन संतोख आत्म पतिया। सिर्फ ए अखरी अर्थ के सफल दर्शन पेखत पुनीत गुरु जी दे दर्शन निफल नहीं। इन्हां नेत्रां नाल दर्शन करे सतगुरु दे ते उह निफल नहीं, गुरु दे दीदार कीतियां अंदर नूं पवित्रता मिलदी है, अंदर नूं शुद्धता मिलदी है। ते इह अज वी सच्चाई है, इहनूं देहवाद वल ना जाणा। आपां किसे दे शरीर नूं वी देखिए, उस बंदे दा तन भी साडे मन उत्ते प्रभाव पांदा है। जो कुछ असीं अखां नाल देखने ओ मन कबूलदा है। गुरु साहिब जी ने बाणी विच बख्शिश कीती, कहिंदे ने एक परमात्मा तो टुटा होया बंदा निंदक बंदा दिन रात औगण चितारन वाला इंसान ओनू अपनियां अखां नाल देखिए ते ओनू देख के अंदर दा खिंडा बन जांदा है। ते एक कोई जुड़ी कोई पवित्र आत्मा जो शब्द का अभ्यासी शब्द विच जुड़िया है ओदे सिर्फ अखां नाल दीदार कीतियां अंदर दे पाप कटे जांदे। गुरु साहिब जी दे अमृत बचना विचों ही असीं इह शब्द पढ़ने हां कि जां कै दर्श पाप कोट उतारे भेटत संग ए भवजल तारे, ओए साजन ओए मीत प्यारे जो खम को हर नाम चिता है। जां गुरु देव जी का पवित्र ए शलोक के जिन्हां दसंदड़िया दुर्मत बन्या मित्र असागड़े से, हुण उन्हां नूं देखण नाल अखां नाल भावना नाल कोई तकदा है ते अंदर दी मैल नाश हो जांदी है। गुरु अर्जुन साहिब कहिंदे ने भाई गुरु दे दर्शन निफल नहीं, गुरु दे दर्शन सफल ने। सफल दर्शन पेखत पुनीत गुरु जी दे दीदार कीत्या अंदर पवित्रता मिलती, अंदर दी मैल जाती है। सफल दर्शन पेख पुनीत परसत चरण गत निर्मल रीत, गुरु जी दे दर्शन कीत्या दो कटे गए ते जदो सतगुरु जी दे चरण परसन परसे ने ते महाराज कहिंदे ने अंदर दी अवस्था अंदर दे जीवन दी जुगत ਉਹ ਅੱਤ ਦੀ ਨਿਰਮਲ ਹੋ ਗਈ। ਸਫਲ ਦਰਸ਼ਨ ਪੇਟ ਉਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ। ਗੁਰੂ ਜੀ ਨੂੰ ਭੇਟਦਿਆਂ ਮਿਲਦਿਆਂ ਅੰਦਰ ਪਰਮਾਤਮਾ ਦੇ ਗੁਣ ਪਰਮਾਤਮਾ ਦਾ ਸਿਮਰਨ ਚੱਲਿਆ। ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ। ਜੇ ਕਿਸੇ ਨੇ ਗੁਰੂ ਦੇ ਬਚਨ ਸੁਣੇ ਉਹਦਾ ਅੰਦਰ ਰੱਜ ਗਿਆ, ਤ੍ਰਿਪਤ ਹੋ ਗਿਆ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਂ ਨੇ ਪੂਰਾ ਗੁਰ ਅਹਿਉ ਜਾਣਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਸਤਿਗੁਰੂ ਜੀ ਜਿਨ੍ਹਾਂ ਦਾ ਪਵਿੱਤਰ ਉਪਦੇਸ਼ ਮੰਤਰ ਨਾਸ਼ ਹੋਣ ਵਾਲਾ ਦੀ ਅਵਨਾਸ਼ੀ ਹੈ। ਜਦੋਂ ਸਤਿਗੁਰੂ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਕਿਸੇ ਤਨ ਨੂੰ ਦੇਖਦੇ ਨੇ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਇੱਕ ਖਿੰਡ ਵਿੱਚ ਉਸ ਆਮ ਮਾਮੂਲੀ ਇਨਸਾਨ ਨੂੰ ਸਮਰੱਥ ਗੁਰੂ ਸੰਤ ਬਣਾ ਦਿੰਦੇ, ਕਿਉਂਕਿ ਗੁਰੂ ਦੇ ਕੋਲ ਇਹ ਬਖਸ਼ਿਸ਼, ਉਹ ਆਪ ਪਰਮਾਤਮਾ ਦਾ ਸਾਕਾਰ ਰੂਪ ਨੇ। ਇੱਥੇ ਦੂਸਰਾ ਇੱਕ ਪਦਾ ਜੋ ਆਪਾਂ ਚੁਣਿਆ ਹੈ, ਉਸ ਪਦੇ ਵਿੱਚ ਕੇਵਲ ਗੁਰਪ੍ਰਸਾਦ ਹੈ। ਸਿੱਖ ਨੇ ਕੀ ਕਰਨਾ, ਉਹ ਚ ਕੋਈ ਜ਼ਿਕਰ ਨਹੀਂ ਕੀਤਾ, ਉਹ ਪਹਿਲੀ ਪਦਾ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਨ ਕੀ ਰਹਿ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਗੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਹ। ਪੂਰੇ ਪਦੇ ਵਿੱਚ ਸਿੱਖ ਨੇ ਕੀ ਕਰਨਾ, ਕੋਈ ਜ਼ਿਕਰ ਨਹੀਂ, ਸਿਰਫ ਗੁਰ ਪ੍ਰਸਾਦ, ਗੁਰੂ ਕੀ ਕਰ ਰਿਹਾ। ਦੇਖਿਓ ਕੈਸੀ ਕਿਰਪਾ ਕੀਤੀ। ਇਹ ਨਹੀਂ ਕਿਹਾ ਵੀ ਸਿੱਖਾ ਆ ਕਰੇਗਾ ਤੇ ਤਾਂ ਪ੍ਰਤਪਾਲਨਾ ਹੋਵੇਗੀ, ਆ ਕੰਮ ਕਰੇਗਾ ਤਾਂ ਨਾਮ ਮਿਲੇਗਾ। ਗੁਰ ਪ੍ਰਸਾਦ ਦਾ ਅਰਥ ਹੀ ਹੈ ਕਿ ਕੇਵਲ ਉਹਦੀ ਬਖਸ਼ਿਸ਼, ਉਹਦੀ ਕਿਰਪਾ ਤੇ ਪ੍ਰਸਾਦ, ਕਿਸੇ ਦੇ ਗੁਣ ਵੇਖ ਕੇ, ਕਿਰਪਾ ਕਿਸੇ ਦੇ ਲਿਆਕਤ ਵੇਖ ਕੇ ਨਹੀਂ, ਕਿਰਪਾ ਤਾਂ ਉਹਦਾ ਆਪਣਾ ਤਰਸ ਹੈ। ਜੇ ਉਹ ਤਰਸ ਘਰ ਵਿੱਚ ਆ ਜਾਏ ਤੇ ਸਾਡੇ ਕੋਲ ਲੋਹੇ ਨੂੰ ਵੀ ਕੰਚਨ ਬਣਾ ਦਿੰਦਾ। ਸਾਹਿਬ ਜੀ ਦੇਖੋ, ਭਾਵੇਂ ਅਸੀਂ ਪਤਾ ਪੜ੍ਹ ਗਏ, ਸਾਹਿਬ ਕਹਿੰਦੇ ਪਹਿਲੀ ਗੱਲ, ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ ਹੈ ਤੇ ਪ੍ਰਤਪਾਲਣਾ ਦਾ ਸੰਬੰਧ ਕੇਵਲ ਸਰੀਰਕ ਤੌਰ ਤੇ ਖੁਰਾਕ ਨਾਲ ਰੱਖੀ, ਸਾਡੇ ਅੰਦਰ ਨੂੰ ਵੀ ਖੁਰਾਕ ਚਾਹੀਦੀ ਹੈ। ਸਰੀਰ ਨੂੰ ਇਹ ਭੋਜਨ ਦੀ ਖੁਰਾਕ ਮਿਲਦੀ ਹੈ ਤੇ ਸਾਡਾ ਅੰਦਰ ਮਨ ਜਿਹੜਾ ਨਾ, ਉਹ ਵੀ ਹਰ ਵੇਲੇ ਖੁਰਾਕ ਲੱਭਦਾ ਹੈ। ਉਹ ਖੁਰਾਕ ਮੰਗਦਾ ਹੈ ਵਿਚਾਰ ਦੀ। ਜਿਹੋ ਜੀ ਸੋਭਤ ਮਨ ਕਰਦਾ, ਸੰਗਤ ਕਰਦਾ, ਉਹੋ ਜੀ ਮਨ ਦੀ ਖੁਰਾਕ ਬਣ ਜਾਂਦੀ ਹੈ। ਜੇ ਮਨ ਨਿੰਦਕ ਜਾਂ ਕਿਤੇ ਟੁੱਟੇ ਹੋਏ ਦੀ ਸੋਭਤ ਕਰਦਾ ਤੇ ਇਹਦੀ ਖੁਰਾਕ ਕੇਵਲ ਦਵੈਸ਼, ਈਰਖਾ, ਨਿੰਦਿਆ ਬਣ ਜਾਏਗੀ। ਜੇ ਸੱਚਮੁੱਚ ਕਿਸੇ ਗੁਰਮੁਖ ਦੀ ਸੰਗਤ ਵਿੱਚ ਹੈ, ਗੁਰਬਾਣੀ ਦੀ ਸੰਗਤ ਵਿੱਚ ਹੈ, ਤੇ ਮਨ ਦੀ ਖੁਰਾਕ ਕੇਵਲ ਬੰਦਗੀ ਬਣ ਜਾਏ, ਸਿਮਰਨ ਬਣ ਜਾਏ। ਪਹਿਲਾ ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਨਾ ਕਰਦੇ ਨੇ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਿਆ। ਗੁਰੂ ਆਪਣੇ ਸੇਵਕ ਤੇ ਸਦਾ ਦਿਆਲੂ, ਸਦਾ ਕਿਰਪਾਲੂ। ਸਿੱਖ ਕੀ ਗੁਰ ਦੁਰਮਤ ਮਨ ਕੀ ਰਹਿ, ਜਿਹੜੇ ਅੰਦਰ ਦੀ ਭੈੜੀ ਮਤ ਹੈ, ਸਤਿਗੁਰੂ ਆਪਣੇ ਸਿੱਖ ਦੀ ਉਸ ਭੈੜੀ ਮਤ ਨੂੰ ਦੂਰ ਕਰ ਦਿੰਦੇ ਨੇ ਤੇ ਜਿੱਥੋਂ ਦੁਰਮਤ ਚਲੀ ਜਾਏ ਉੱਥੇ ਫਿਰ ਕੇਵਲ ਗੁਰੂ ਦੇ ਮਤ ਗੁਰਮਤ ਹੀ ਟਿਕਦੀ ਹੈ। ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਕਾਟੈ, ਉਹਦੇ ਹਰ ਤਰ੍ਹਾਂ ਦੇ ਬੰਧਨ ਕੱਟ ਦਿੱਤੇ, ਵਾਸ਼ਨਾ ਦੇ ਬੰਧਨ, ਮਾਇਆ ਦੇ ਬੰਧਨ, ਸੰਸਾਰ ਦੇ ਬੰਧਨ। ਤੇ ਸਹਿਬ ਕਹਿੰਦੇ ਨੇ ਜਿਹਦੇ ਬੰਧਨ ਕੱਟ ਦਿੱਤੇ ਗਏ ਉਹ ਵਿਕਾਰਾਂ ਤੋਂ ਮੁਕਤ ਕਰ ਦਿੱਤਾ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਨਾਮ ਧਨ, ਨਾਮ ਦਾ ਖਜ਼ਾਨਾ ਦੇ ਦਿੱਤਾ। ਤੇ ਸਹਿਬ ਕਹਿੰਦੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ, ਆਲੋਕ ਵੀ ਤੇ ਪਰਲੋਕ ਵੀ। ਜਿਹੜੀ ਅਸਲ ਮੈਂ ਬੇਨਤੀ ਕਰਨੀ ਚਾਹੁੰਦਾ, ਧਨ ਨਾਲ ਇਸ ਲੋਕ ਦੇ ਕੁਝ ਕਾਰਜ ਸੌਂ ਸਕਦੇ ਨੇ ਪਰ ਸਾਰੇ ਨਹੀਂ। ਧਨ ਨਾਲ ਜਿਉਂਦੇ ਸਰੀਰ ਨੂੰ ਕੁਝ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਅੰਦਰ ਜਿੱਦ ਨੂੰ ਨਹੀਂ। ਧਨ ਦੇ ਨਾਲ ਇਸ ਸੰਸਾਰ ਵਿੱਚ ਘਰ ਬਣ ਸਕਦੇ ਨੇ ਪਰ ਧਨ ਦੇ ਨਾਲ 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 ਨਿਰੰਕਾਰ ਦੇ ਘਰ ਦੀ ਥਾਂ ਤਾਂ ਨਹੀਂ। ਸਹਿਬ ਕਿਰਪਾਲੂ ਜੀ ਕਹਿ ਰਹੇ ਨੇ ਗੁਰੂ ਆਪਣੇ ਸਿੱਖ ਦਾ ਹਲਤ ਲੋਕ ਤੇ ਪਰਲੋਕ ਸਵਾਰਦੇ ਨੇ, ਸਤਿਗੁਰ ਸਿੱਖਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਉਹਦੀ ਜਿੰਦ ਨਾਲ ਆਪਣੀ ਜਿੰਦ ਨਾਲ ਸਿੱਖ ਦੀ ਸੰਭਾਲ ਕਰਦੇ ਨੇ। ਇਸ ਪਦੇ ਵਿਚ ਸਿਰਫ ਇਹ ਦੱਸਿਆ ਵੀ ਗੁਰਪ੍ਰਸਾਦ ਗੁਰੂ ਦੀ ਕਿਰਪਾ, ਤੇ ਜਦੋਂ ਇਸ ਤੋਂ ਅਗਲੇਰਾ ਪਦਾ ਆਪਾਂ ਪੜ੍ਹਨੇ ਆ ਉਹਦੇ ਵਿਚ ਫਿਰ ਸਿੱਖ ਨੂੰ ਕਿਹਾ ਤੂੰ ਕੰਮ ਕੀ ਕਰਨਾ, ਇਹ ਤਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਪ੍ਰਤਪਾਲਣਾ ਕਰ ਦਿੱਤੀ, ਤੇਰੀ ਰੋਜ਼ੀ ਦਾ ਪ੍ਰਬੰਧ ਕਰ ਦਿੱਤਾ, ਤੇਰੇ ਬੰਧਨ ਕੱਟ ਦਿੱਤੇ, ਵਾਸ਼ਨਾ ਮੁਕਤ ਕਰ ਦਿੱਤਾ, ਤੇਰੇ ਅੰਦਰ ਦੀ ਭਟਕਣਾ ਮੁਕਾ ਦਿੱਤੀ, ਤੇਰੇ ਲੋਕ ਪਰਲੋਕ ਦਾ ਸਹਾਇਕ ਗੁਰੂ ਬਣ ਗਿਆ, ਹੁਣ ਤੇਰਾ ਫਰਜ਼ ਬਣਦਾ ਤੂੰ ਕੁਛ ਕਰ। ਉਹ ਕੀ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨਮੈ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਰਿਦੈ ਸਭ ਧਿਆਵੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇੱਥੇ ਕੱਲੇ ਸਿੱਖ ਨੇ ਕੰਮ ਕਰਨਾ, ਗੁਰੂ ਜੀ ਨੇ ਬਖਸ਼ਿਸ਼ ਕੀਤੀ। ਭਗਤ ਧੰਨਾ ਸਾਹਿਬ ਕਹਿੰਦੇ ਨੇ ਕਿ ਗੁਰੂ ਕੋਲ ਗਏ, ਗੁਰੂ ਨੇ ਅੰਦਰ ਗਿਆਨ ਦਾ ਪ੍ਰਵੇਸ਼ ਕਰਾ ਦਿੱਤਾ, ਗੁਰੂ ਨੇ ਅੰਦਰ ਬਖਸ਼ਿਸ਼ ਕਰ ਦਿੱਤੀ, ਤੇ ਗੁਰੂ ਤੋਂ ਬਿਨਾਂ ਆਤਮਕ ਗਿਆਨ ਵੀ ਨਹੀਂ। ਬਾਣੀ ਵਿੱਚੋਂ ਮੈਂ ਕੁਛ ਬੇਨਤੀਆਂ ਕਰਨੀਆਂ ਨੇ, ਰਾਤ ਵੀ ਸ਼ਾਇਦ ਅਰਜ਼ ਕੀਤੀ ਸੀ। ਇੱਕ ਗਿਆਨ ਹੈ ਬਾਹਰ ਮੁਖੀ, ਇੱਕ ਗਿਆਨ ਹੈ ਅੰਦਰੂਨੀ। ਵੈਸੇ ਗਿਆਨ ਦੇ ਅਰਥ ਇਹ ਨੇ ਜਾਣਕਾਰੀ, ਪ੍ਰਵੀਨਤਾ, ਕਿਸੇ ਵਿਸ਼ੇ ਦੇ ਸੰਬੰਧ ਵਿੱਚ ਚੰਗੀ ਬਾਰੀਕੀ ਦੇ ਨਾਲ ਉਹਨੂੰ ਜਾਣ ਲੈਣਾ, ਬਾਹਰ ਮੁਖੀ ਅਰਥ ਹੀ ਕਰਾਂਗੇ। ਪਰ ਗੁਰਬਾਣੀ ਦੀ ਰੋਸ਼ਨੀ ਵਿੱਚ ਇੱਕ ਗਿਆਨ ਹੈ ਬੋਧਕ ਤਲ ਤੇ, ਇੱਕ ਗਿਆਨ ਹੈ ਅੰਦਰੂਨੀ ਆਤਮਾ ਦਾ ਅੰਦਰ ਦਾ ਅਨੁਭਵ। ਬੋਧਕ ਤਲ ਦਾ ਗਿਆਨ ਉਹ ਕੇਵਲ ਜਾਣਕਾਰੀ ਬਣ ਕੇ ਰਹਿ ਜਾਂਦਾ ਹੈ, ਤੇ ਅੰਦਰ ਦਾ ਗਿਆਨ ਜਿਹੜਾ ਉਹ ਰਸ ਬਣ ਜਾਂਦਾ ਹੈ, ਉਹ ਜੀਵਨ ਹੈ। ਬਾਹਰ ਦਾ ਗਿਆਨ ਜਿਤਨਾ ਇਕੱਠਾ ਹੁੰਦਾ, ਭਾਵੇਂ ਧਰਮ ਦੇ ਸ਼ਬਦ ਇਕੱਠੇ ਹੋਣ, ਖਿਮਾ ਕਰਿਓ, ਉਹ ਕੇਵਲ ਬਹਿਸ ਮੁਵੈਸੇ ਨੂੰ ਜਨਮ ਦਿੰਦੇ ਨੇ। ਪਰ ਜਿਹੜਾ ਅੰਦਰ ਦਾ ਗਿਆਨ ਹੈ ਉਹ ਬਹਿਸ ਮੁਵੈਸੇ ਤੋਂ ਬੰਦੇ ਨੂੰ ਬਚਾ ਕੇ ਕਿਸ ਅਗੈ ਰਸ ਵਿੱਚ ਜੋੜ ਦਿੰਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਗਿਆਨ ਦਾ ਜ਼ਿਕਰ ਵਾਰੀ ਬਹੁਤ ਵਾਰੀ ਕੀਤਾ, ਤੇ ਇੱਕ ਗਿਆਨ ਉਹ ਜਿਹੜਾ ਕੇਵਲ ਮਤ ਅਕਲ ਸਿੱਖਦੀ ਏ, ਇੱਕ ਗਿਆਨ ਉਹ ਜਿਹੜਾ ਸਤਿਗੁਰੂ ਤਰਸ ਕਰਕੇ ਅੰਦਰ ਨੂੰ ਬਖਸ਼ ਦਿੰਦਾ। ਤੇ ਜਿੰਨਾ ਮਹਾਂਪੁਰਖਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਉਹਨਾਂ ਦੇ ਸ਼ਬਦ ਵੀ ਗਿਆਨ ਰੂਪ ਨੇ, ਪਰ ਉਹ ਗਿਆਨ ਕਿਸੇ ਤੋਂ ਉਧਾਰਾ ਲਿਆ ਹੋਇਆ ਗਿਆਨ ਨਹੀਂ, ਉਹ ਗਿਆਨ ਪਰਮਾਤਮਾ ਵਿੱਚ ਜੁੜ ਕੇ ਅਭੇਦਤਾ ਵਿੱਚੋਂ ਅਨੁਭਵ ਵਿੱਚੋਂ ਜੋ ਕੁਝ ਮਿਲਿਆ ਉਹ ਰਸਨਾ ਤੋਂ ਉਚਾਰਨ ਕਰ ਇੱਕ ਸ਼ਬਦ ਅਸੀਂ ਲੈ ਲਈਏ, ਕਿਉਂਕਿ ਗਿਆਨ ਗੁਰੂ ਤੋਂ ਬਿਨਾਂ ਨਹੀਂ। ਅੱਖਰ ਗਿਆਨ ਨੂੰ ਬਿਆਨ ਕਰਦੇ ਨੇ, ਪਰ ਜਿਹੜਾ ਰੂਹਾਨੀਅਤ ਦਾ ਗਿਆਨ ਹੈ ਉਹ ਅੱਖਰਾਂ ਵਿੱਚ ਵੀ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਕੁਛ ਜਾਣਕਾਰੀ ਅੱਖਰ ਦਿੰਦੇ ਨੇ, ਅਸੀਂ ਬਾਣੀ ਚ ਪੜ੍ਹਦੇ ਹਾਂ ਕਿ ਅੱਖਰੀ ਨਾਮ, ਅੱਖਰੀ ਸਾਲਾਹਾ, ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਵਖਾਣ, ਪਰ ਜਿਨ ਇਹ ਲਿਖੇ ਤੇ ਸਰਦਾ ਹੈ। ਅੱਖਰ ਕੋਈ ਜਾਣਕਾਰੀ ਦਿੰਦੇ ਨੇ, ਇਸ਼ਾਰੇ ਕਰਦੇ ਨੇ, ਪਰ ਕੀ ਅੱਖਰਾਂ ਵਿੱਚ ਉਸ ਅਖਰ ਨੂੰ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਅੱਖਰਾਂ ਚ ਨਹੀਂ ਬਿਆਨ ਕਰ ਸਕਾਂਗੇ। ਜਿਹਨੇ ਲਿਖੇ ਤੇ ਸਿਰ ਨਾ ਹੈ, ਬਾਬਾ ਨਾਨਕ ਜੀ ਦਾ ਕਬੀਰ ਸਾਹਿਬ ਦੇ ਦੋ ਸ਼ਬਦ ਪ੍ਰਮਾਣ ਵਜੋਂ ਹਜ਼ੂਰ ਕਹਿੰਦੇ ਨੇ ਬੰਦਾ ਜਿੰਨਾ ਮਰਜ਼ੀ ਅੱਖਰ ਲਿਖ ਲੈ, ਮੰਨ ਲਓ ਕਿ ਇੰਨੀ ਜਾਣਕਾਰੀ ਇਨਸਾਨ ਕੋਲ ਹੋ ਗਈ, ਇੰਨਾ ਗਿਆਨ ਹੋ ਗਿਆ ਉਹਦੇ ਕੋਲ ਕਿ ਉਹਨੇ ਜਿਹੜੇ ਗ੍ਰੰਥ ਪੜ੍ਹੇ, ਜਿਹੜਾ ਗਿਆਨ ਬਾਹਰੋਂ ਲਿਆ, ਉਹਦੇ ਪੜ੍ਹੇ ਹੋਏ ਗ੍ਰੰਥਾਂ ਦਾ ਭਾਰ ਹੀ ਲੱਖਾਂ ਮਨ ਹੋ ਜਾਏ। ਸੱਚੀ ਪਤਾ ਨੀ ਲੱਖਾਂ ਮਨ ਵਿੱਚ ਕਿੰਨੀਆਂ ਨੂੰ ਪੁਸਤਕਾਲਿਆ ਵਿੱਚ ਸਮਾ ਜਾਂਦੇ। ਮਹਾਰਾਜ ਕਹਿੰਦੇ ਨੇ ਲੱਖਾਂ ਮਨ ਉਹਨੇ ਕਾਗਜ਼ ਪੜ੍ਹ ਲਏ ਹੋਣ, ਤੇ ਉਹ ਪੜ੍ਹਨ ਤੋਂ ਬਾਅਦ ਫਿਰ ਆਪਣਾ ਉਸ ਗਿਆਨ ਨੂੰ ਸ਼ੇਅਰ ਕਰਨ ਵਾਸਤੇ ਲਿਖਣਾ ਸ਼ੁਰੂ ਕਰੇ। ਮਹਾਰਾਜ ਕਹਿੰਦੇ ਨੇ ਪੂਰੇ ਸਮੁੰਦਰ ਦੇ ਪਾਣੀ ਨੂੰ ਘੋਲ ਕੇ, ਤੇ ਮੇਰਾ ਖਿਆਲ ਇਦੂ ਇਸ ਪ੍ਰਮਾਣ ਤੋਂ ਬਾਅਦ ਬੰਦਾ ਇਸ ਪਾਸੇ ਪੈ ਵੀ ਨਾ ਕਿ ਮੈਂ ਅੱਖਰਾਂ ਨਾਲ ਰੱਬ ਨੂੰ ਮੁਕੰਮਲ ਬਿਆਨ ਕਰ ਗਿਆ। ਪੂਰੇ ਸਮੁੰਦਰ ਨੂੰ ਘੋਲ ਕੇ ਸ਼ਾਹੀ ਬਣਾ ਦੇ, ਪੂਰੀ ਜ਼ਮੀਨ ਦਾ ਕਾਗਜ਼ ਬਣਾ ਦੇ, ਪੂਰੀ ਬਨਸਪਤੀ ਨੂੰ ਕੱਟ ਕੇ ਜੰਗਲਾਂ ਨੂੰ ਕੱਟ ਕੇ ਕਲਮ ਬਣਾ ਦੇ ਤੇ ਖੱਤ ਇਸ ਤਰ੍ਹਾਂ ਤੇਜ਼ ਚੱਲੇ ਜਿਵੇਂ ਪਵਨ ਤੇਜ਼ ਚੱਲਦੀ ਏ। ਸ਼ਾਇਦ ਕਹਿੰਦੇ ਨੇ ਇੰਨਾ ਕੁਝ ਲਿਖਣ ਦੇ ਬਾਵਜੂਦ ਉਸ ਪਰਮਾਤਮਾ ਬਾਰੇ ਮੁਕੰਮਲ ਕੁਛ ਵੀ ਨਹੀਂ ਕਹਿ ਸਕੇ। ਇਹ ਵਚਨ ਹੈ ਨਾਨਕ ਕਾਗਦ ਲੱਖ ਮਣ, ਇਹ ਵੀ ਗਿਆਨ ਹੈ। ਲੱਖਾਂ ਮਣ ਉਸ ਕਾਗਜ ਦਾ ਭਾਰ ਹੈ ਜੋ ਪੜਿਆ ਗਿਆ। ਨਾਨਕ ਕਾਗਦ ਲੱਖ ਮਣਾ, ਪੜ ਪੜ ਕੀਚੈ ਭਾਉ, ਮਸੂ ਤੋਟ ਨਾ ਆਵਈ, ਲੇਖਣ ਪੌਣ ਚਲਾਓ। ਕਿ ਇੰਨਾ ਕੁਝ ਲਿਖਣ ਤੋਂ ਬਾਅਦ ਮੁਕੰਮਲ ਕਹਿ ਦਿੱਤਾ? ਸਾਹਿਬ ਨੇ ਕਿਹਾ ਨਹੀਂ, ਵੀ ਤੇਰੀ ਕੀਮਤ ਨਾ ਪਵੈ ਉਹ ਕੇਵਲ ਆਖਾਂ ਨਾ। ਇੰਨਾ ਕੁਝ ਲਿਖ ਕੇ ਗਿਆਨ ਉਹ ਸਮੇਟਿਆ ਨਹੀਂ ਜਾ ਸਕਦਾ। ਦੂਸਰਾ ਬਚਨ ਕਬੀਰ ਸਾਹਿਬ ਜੀ ਦਾ ਹੈ। ਉਹਨਾਂ ਦੀ ਪਵਿੱਤਰ ਰਚਨਾ ਵਿੱਚ ਜਦੋਂ ਅਭੇਦਤਾ ਦੀ ਗੱਲ ਕਰਦੇ ਨੇ ਉਹ ਖੰਗਤਾ ਵਾਲੇ ਬੋਲ ਨਹੀਂ। ਦੇਖੋ ਇਸ ਪਾਸੇ ਉਹ ਵਚਨ ਕਰਦੇ ਨੇ ਵੀ ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਲ। ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦੇ ਆ ਕਿ ਗੁਲਾਮ ਜਿਹੜਾ ਉਹ ਮਾਲਕ ਦੇ ਪਿੱਛੇ ਜਾਂਦਾ, ਜਿੱਦਣ ਮਾਲਕ ਕਹੇਗਾ ਉੱਧਰ ਹੀ ਜਾਣਾ ਨਾ। ਪਰ ਜਦੋਂ ਕਿਸੇ ਨੇ ਅੰਦਰ ਨਿਰਮਲ ਹੋ ਗਿਆ, ਟਿਕ ਗਿਆ, ਅੰਦਰ ਦੇ ਅਨੁਭਵ ਨੂੰ ਬਿਆਨ ਕਰਦਿਆਂ ਕਹਿੰਦੇ ਨੇ ਭਾਈ ਜਿਸ ਪਰਮਾਤਮਾ ਜਿਸ ਪ੍ਰਭੂ ਜਿਸ ਵਾਹਿਗੁਰੂ ਲਈ ਆਪਾਂ ਸਾਰੇ ਦੌੜਦੇ ਫਿਰਦੇ ਹਾਂ, ਕਹਿੰਦੇ ਨੇ ਮੈਂ ਸੱਚ ਦੱਸਾਂ ਪਰਮਾਤਮਾ ਮੇਰੇ ਪਿੱਛੇ ਤੁਰ ਲੱਗ ਪਿਆ। ਹੁਣ ਇਹ ਜਿਹੜਾ ਗਿਆਨ ਹੈ ਅਸੀਂ ਅਰਥ ਕਰਦਿਆਂ ਕਹਿ ਲਈਏ ਜੀ ਕਿਤੇ ਹੰਗਤਾ ਵਾਲਾ ਬੋਲ ਨਹੀਂ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਬਿਲਕੁਲ ਸ਼ੁੱਧ ਹੋ ਗਿਆ। ਗੰਗਾ ਨੀਰ ਦਾ ਅਰਥ ਕੇਵਲ ਨਦੀ ਦੀ ਪੂਜਾ ਨਹੀਂ, ਮਤਲਬ ਕਿ ਅੰਦਰ ਕੋਈ ਮੈਲ ਨਹੀਂ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਪਿੜੈ ਕਹਿਤ ਕਬੀਰ ਕਬੀਰ। ਪਿੱਛੇ ਲੱਗਾ ਬਾਜਾ ਮਾਰਦ। ਦੂਸਰਾ ਬਚਨ ਉਹਨਾਂ ਦਾ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਕਿਸੇ ਦੂਜੇ ਦਾ ਜ਼ਿਕਰ ਨਹੀਂ, ਆਪਣਾ ਅਨੁਭਵ ਦੇ ਰਹੇ ਨੇ। ਹੁਣ ਜੇ ਉਸ ਵਕਤ ਦੇ ਹਾਲਾਤ ਪੜੀਏ, ਅਸੀਂ ਮੱਧ ਯੁੱਗ ਦਾ ਇਤਿਹਾਸ ਪੜ੍ਹਨੇ ਆ, ਇਸ ਭਗਤੀ ਮੂਵਮੈਂਟ ਨੂੰ ਪੜੀਏ, ਉਹਨਾਂ ਦੇ ਸ਼ਬਦ ਹੀ ਬੋਲ ਬੋਲ ਕੇ ਕਹਿੰਦੇ ਨੇ ਕਿ ਜਿਹੜੇ ਉਸ ਵਕਤ ਦੇ ਗਿਆਨੀ ਪੁਰਸ਼ ਨੇ, ਚਾਹੇ ਕੋਈ ਦਵੇਦਿਕ ਹੈ, ਚਾਹੇ ਤਰਵੇਦਿਕ ਹੈ, ਚਾਹੇ ਚਤੁਰਵੇਦਿਕ ਹੈ, ਚਾਹੇ ਗੁਰਮਤਿ ਵਾਹਿਗੁਰੂ ਜੀ ਬਾਣੀ ਦੀ ਰੋਸ਼ਨੀ ਵਿੱਚ, ਭਾਵੇਂ ਉਹ ਬਹੁਤ ਵੱਡਾ ਉਸ ਵੇਲੇ ਦਾ ਅਖੌਤੀ ਵਿਦਵਾਨ ਹੈ, ਪਰ ਇਹਨਾਂ ਭਗਤਾਂ ਨੂੰ ਤੇ ਹਾਕੀ ਕੋਈ ਨਹੀਂ ਕਿਸੇ ਗ੍ਰੰਥ ਨੂੰ ਬਾਜ ਸਕਦਾ। ਵਰਨ ਵੰਡ ਕਹਿੰਦੀ ਨਹੀਂ, ਇਹ ਸ਼ੂਦਰ ਹੈ। ਸ਼ੂਦਰ ਨੂੰ ਤਾਂ ਹੱਕ ਨਹੀਂ ਕਿ ਉਹ ਕਿਸੇ ਗਿਆਨ ਦੀ ਗੱਲ ਨੂੰ ਗ੍ਰੰਥ ਨੂੰ ਸੁਣ ਸਕੇ, ਪਰ ਜਿਹੜੇ ਉਹਨਾਂ ਦੇ ਅੰਦਰ ਸ਼ਬਦ ਪੈਦਾ ਹੋ ਗਏ ਉਸ ਗਿਆਨ ਨੂੰ ਤਾਂ ਵੱਡੇ ਵੱਡੇ ਪੰਡਿਤ ਵੀ ਨਾ ਥਾ ਪਾ ਸਕਦੇ। ਸਿਰਫ ਇੱਕ ਦੋ ਪ੍ਰਮਾਣ ਦੇਣੇ ਨੇ। ਕਬੀਰ ਸਾਹਿਬ ਨੇ ਕਿਹਾ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣਿਓ। ਨਾ ਇਹ ਨਹੀਂ ਕਿਹਾ ਵੀ ਹੋਰ ਕਹਿੰਦੇ, ਆਪਣੀ ਗੱਲ ਕੀਤੀ, ਰਾਮ ਤੇ ਕਬੀਰ ਹੋ ਇੱਕ ਹੋ ਗਿਆ, ਪ੍ਰਭੂ ਤੇ ਕਬੀਰ ਇੱਕ ਨੇ, ਇੱਕ ਉਹਨਾਂ ਦਾ ਵਚਨ ਹੋਏ ਕਿ ਸੰਤਨ ਸੰਤ ਕਬੀਰਾ ਵਿਗਰਿਓ ਸੋ ਕਬੀਰ ਰਾਮਾ ਬਣ ਗਿਓ। ਕਹਿਣ ਲੱਗੇ ਭਗਵਾਨ ਬਣ ਗਏ, ਰਾਮ ਬਣ ਗਏ, ਜੇ ਸਿੱਧੇ ਅਰਥ ਕਰਾਂਗੇ ਹੀ ਬਣ ਗਏ। ਕਹਿੰਦੇ ਕਿੱਥੇ ਜਾਂਦੇ ਹੋ, ਰਾਮ ਮੈਂ ਹਾਂ, ਰਾਮ ਵਿੱਚ ਪ੍ਰਭੂ ਵਿੱਚ ਅਭੇਦ ਹੋ ਗਏ। ਪਰ ਜਿਸ ਦਿਨ ਉਸ ਅਭੇਦਤਾ ਨੂੰ ਮਾਨਣ ਤੋਂ ਬਾਅਦ ਕੋਈ ਪੁੱਛੇ ਵੀ ਦੱਸੋ ਅਭੇਦ ਹੋਇਓ ਸਿੰਘਾਸਨ ਤੇ ਬੈਠੇ ਹੋ, ਤੁਹਾਡੇ ਪਿੱਛੇ ਪ੍ਰਭੂ ਹੋਏ, ਆਓ ਦੱਸੋ ਕਾ ਮੁਕੰਮਲ ਬਿਆਨ ਕਰੀਏ, ਉਹ ਕਹਿੰਦੇ ਬਿਲਕੁਲ ਇਸ ਪਾਸੇ ਨਾ ਤੁਰੀ, ਇਹਨੂੰ ਮਾਣ ਲੈ ਪਰ ਇਹਨੂੰ ਵਖਾਨਣ ਵੱਲ ਨਾ ਤੁਰੀ। ਕਬੀਰ ਸਾਤ ਸਮੁੰਦਰ ਮਸ ਕਰੂ, ਕਲਮ ਕਰੂ ਬਨ ਲਾਏ, ਬਸਦਾ ਕਾਗਜ ਜੋ ਕਰੂ ਹਰ ਜਸ ਲਿਖਣ ਨਾ ਜਾਏ। ਜਿੱਥੋਂ ਤੱਕ ਗਿਆਨ ਦੀ ਜਾਂ ਇਉਂ ਕਹਿ ਲਓ ਬੰਦੇ ਦੀ ਉਡਾਰੀ ਹੈ, ਉਹਨੂੰ ਮਾਣਿਆ ਜਾ ਸਕਦਾ। ਪਰ ਜੇ ਕੋਈ ਕਹਿ ਮੈਂ ਮੁਕੰਮਲ ਤੌਰ ਤੇ ਉਹਨੂੰ ਬਿਆਨ ਕਰਨ ਤੁਰਿਆ ਨਾ, ਨਹੀਂ ਭਾਈ ਉਸ ਗਿਆਨ ਨੂੰ ਕੌਣ ਬਿਆਨ ਕਰ ਸਕਦਾ ਹੈ। ਸਿਰ ਮੈਂ ਅੱਗੇ ਬੇਨਤੀ ਜੇ ਕਰਨੀ ਹੈ ਕਿ ਗੁਰੂ ਜੀ ਨੇ ਕੀ ਗਿਆਨ ਦਿੱਤਾ। ਇੱਕ ਹੈ, ਹੁਣ ਆਪਾਂ ਵੀ ਕਥਾ ਕਰ ਰਹੇ, ਮੈਂ ਪਿਛਲੇ ਦਿਨ ਇਹ ਸ਼ਬਦ ਕਹਿ ਸਨ, ਸਨਮਾਨਯੋਗ ਗੁਰਮੁਖ ਤੇ ਸਾਰੇ ਬੈਠੇ ਹੋ, ਇਹ ਸਾਡੇ ਵੀ ਕਈ ਅੱਖਰ ਬੋਧਕ ਤਲਦੇ ਹੈ ਰੂਹਾਨੀਅਤ ਤੇ, ਪਰ ਉਹ ਸੁਆਦ ਨਹੀਂ ਚੱਖਿਆ, ਉਹ ਆਨੰਦ ਨਹੀਂ ਮਾਣਿਆ। ਸ਼ਬਦ ਅਰਥ ਕਰਦਿਆਂਗੇ ਕੋਸ਼ ਵਿੱਚੋਂ ਅੱਖਰ ਵੇਖ ਕੇ, ਪਰ ਜਿਸ ਅਵਸਥਾ ਵਿੱਚੋਂ ਸ਼ਬਦ ਉਚਾਰਨ ਕੀਤਾ ਗਿਆ ਗੁਰਮੁਖੋ ਉਹ ਅਨੁਭਵ ਤਾਂ ਨਹੀਂ ਥਾ। ਫਿਰ ਸੋਚੀਦਾ ਚਲੋ ਪਿਛਲੇ ਦਿਨ ਵੀ ਅਰਜ਼ ਕੀਤੀ ਮਾਲਕ ਸ਼ਾਇਦ ਵਿਚਾਰ ਕਰਦੇ ਤੇਰੀ ਪ੍ਰਸਾਦ ਤੇਰੀ ਕਿਰਪਾ ਵਰਤੇ। ਇੱਕ ਪਾਸੇ ਪੰਡਿਤ ਹੈ ਇੱਕ ਪਾਸੇ ਭਗਤ ਹੈ। ਪੰਡਿਤ ਦਾ ਅਰਥ ਵਰਨ ਵੰਡ ਵਾਲਾ ਨਹੀਂ, ਗਿਆਨੀ ਪੁਰਸ਼ ਬੋਧਕ ਤਲ ਦਾ ਗਿਆਨੀ, ਉਹ ਵੀ ਪਰਮਾਤਮਾ ਦੀ ਗੱਲ ਕਰਦਾ ਤੇ ਭਗਤ ਵੀ ਪਰਮਾਤਮਾ ਦੀ ਬਾਤ ਕਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਕਹਿੰਦੇ ਨੇ ਜਦੋਂ ਪੰਡਿਤ ਵਿਚਾਰ ਕਰਦਾ ਗਿਆਨ ਦੀ ਤੇ ਭਗਤ ਜੀ ਕਹਿੰਦੇ ਨੇ ਕਿ ਤੇਰਾ ਗਿਆਨ ਇਸ ਤਰ੍ਹਾਂ ਹੈ ਕਿ ਜਿਵੇਂ ਪਾਣੀ ਦੀਆਂ ਮੱਛੀਆਂ ਖਜ਼ੂਰ ਉੱਤੇ ਚਾੜੀ ਜਾਂਦਾ। ਹੁਣ ਜੇ ਤਰਕ ਨਾਲ ਦੇਖੀਏ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਪਾਣੀ ਉਹਦੀ ਜ਼ਿੰਦਗੀ ਉਹਦਾ ਜੀਵਨ ਹੈ। ਪਰ ਕਹਿੰਦੇ ਨੇ ਜਿਹੜੇ ਲੋਕ ਅਨੁਭਵ ਤੋਂ ਬਿਨਾਂ ਚੱਲਣਾ ਪਰਮਾਰਥ ਤੇ ਬੜੀ ਚੰਗੀ ਗੱਲ ਹੈ, ਪਰ ਪਰਮਾਰਥ ਦੇ ਰਸਤੇ ਚ ਆ ਕੇ ਬੰਦਾ ਗਾਲੀ ਗਲੋਚ ਕਰੇ ਇੱਕ ਦੂਜੇ ਨੂੰ ਬੁਰਾ ਭਲਾ ਕਹਿਣ ਲੱਗ ਪਏ, ਉਹਦਾ ਨਾਮ ਤਾਂ ਤੱਤੀ ਤਵੀ ਤੇ ਬੈਠਾ ਹੋਇਆ ਗੁਰੂ ਉਹ ਇੰਨਾ ਠੰਡਾ ਹੈ ਕਿ ਜਿਹੜਾ ਉਹਦੇ ਸਿਰ ਚ ਕਰਸ਼ੇ ਪਾਉਂਦਾ ਉਹਦੇ ਪਰ ਦੇਖਦਾ ਉਹਨੂੰ ਠੰਡ ਪੈਂਦੀ ਪਈ ਏ। ਉਹ ਸ਼ਬਦ ਦੀ ਗੱਲ ਕਰਦਿਆਂ ਬੰਦਾ ਤਪਣ ਲੱਗ ਪਏ, ਇਹਦਾ ਮਤਲਬ ਪਰਮਾਰਥ ਨਹੀਂ, ਸਕੂਨ ਨਹੀਂ ਅੰਦਰ ਦਾ। ਭਗਤ ਸਾਹਿਬ ਦੇ ਬਚਨ ਨੇ ਕਹਿਣ ਲੱਗੇ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਅਨੁਭਵ ਤੋਂ ਬਿਨਾਂ। ਇਹ ਵੀ ਗਿਆਨ ਦੀ ਗੱਲ ਕਰਦਿਆਂ ਨੂੰ ਕਹਿ ਰਿਹਾ ਪਰਮਾਤਮਾ ਬਿਲਕੁਲ ਨੇੜੇ, ਤੇ ਆਪਾਂ ਵੀ ਅਰਥ ਕਰ ਦਿਆਂਗੇ ਕਿ ਸਰਬੈ ਏਕ ਅਨੇਕੈ ਸਵਾਮੀ ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਆਤ ਪੈ ਮੇਰੇ ਸਹਿਜੇ ਹੋਏ ਸੋ ਹੋਈ। ਬੜੇ ਬ੍ਰਹਮਾਂਡ ਬਾਣੀ ਚੋਂ ਮਿਲਦੀ। ਭਗਤ ਸਾਹਿਬ ਕਹਿ ਰਹੇ ਨੇ ਇੱਕ ਬੰਦਾ ਬੋਲ ਰਿਹਾ ਵਖਿਆਨ ਕਰ ਰਿਹਾ, ਉਹ ਕਹਿ ਰਿਹਾ ਪਰਮਾਤਮਾ ਬਿਲਕੁਲ ਨੇੜੇ, ਉਹ ਆਪਣੇ ਗਿਆਨ ਵਿੱਚੋਂ ਸਾਰੀਆਂ ਗੱਲਾਂ ਸੁਣਾਈ ਜਾ ਰਿਹਾ, ਤੇ ਦੂਜਾ ਉਸ ਨੂੰ ਖੰਡਨ ਕਰਨ ਵਾਸਤੇ ਕਹਿ ਰਿਹਾ ਕਿ ਪਰਮਾਤਮਾ ਕੋਈ ਏਡੀ ਸੌਖੀ ਖੇਡ ਹੈ, ਉਹ ਤਾਂ ਬਹੁਤ ਦੂਰ ਕਈ ਜਨਮਾਂ ਦੀ ਦੂਰੀ ਹੈ। ਕੋਈ ਬੋਲੇ ਨਿਰਵਾਹ ਕੋਈ ਬੋਲੇ ਦੂਰ, ਅਨੁਭਵ ਤੋਂ ਬਿਨਾਂ ਜਲ ਕੀ ਮਾਛਲੀ ਚਰੇ ਖਜ਼ੂਰ, ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਪੰਡਿਤ ਖਜ਼ੂਰ ਤੇ ਬਿਠਾਈ ਜਾ ਰਿਹਾ। ਹੁਣ ਜਿਸ ਬੰਦੇ ਨੂੰ ਮੱਛੀ ਬਾਰੇ ਜਾਣਕਾਰੀ ਨਹੀਂ, ਉਹਦਾ ਸੁਭਾਅ ਕੀ ਏ, ਉਹਦਾ ਜੀਵਨ ਕੀ ਏ, ਉਹ ਸੱਚਮੁੱਚ ਮੰਨ ਜਾਏਗਾ ਹਾਂ ਭਾਈ ਇਹ ਜੋ ਕਹਿੰਦਾ ਸੱਚ ਕਹਿ ਰਿਹਾ ਕਿ ਮੱਛੀਆਂ ਖਜ਼ੂਰ ਉੱਤੇ ਚੜ ਗਈਆਂ। ਪਰ ਕਹਿੰਦੇ ਨੇ ਜਿਸ ਬੰਦੇ ਨੂੰ ਜਾਣਕਾਰੀ ਏ, ਜਿਹਨੇ ਤਲਾਬ ਦੇਖਿਆ ਸਮੁੰਦਰ ਦੇਖਿਆ ਨਦੀ ਦੇਖੀ ਏ ਪਾਣੀ ਦਾ ਪੋਖਰ ਦੇਖਿਆ, ਉਹ ਇੱਕੋ ਦਮ ਕਹੇਗਾ ਨਹੀਂ ਨਹੀਂ ਇਹ ਝੂਠ ਬੋਲ ਰਿਹਾ, ਮੱਛੀ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ, ਇਹ ਕਿਵੇਂ ਉਹਨੂੰ ਖਜ਼ੂਰ ਉੱਤੇ ਚੜਾ ਗਿਆ, ਅਨੁਭਵ ਕੁਝ ਹੋਰ ਚੀਜ਼ ਹੈ ਅੱਖਰ ਕੁਝ ਹੋਰ ਚੀਜ਼। ਪਰ ਫਿਰ ਬੇਨਤੀ ਕਰਾਂ ਅਨੁਭਵ ਅੱਖਰਾਂ ਰਾਹੀਂ ਕੁਛ ਕੁ ਬਿਆਨ ਕੀਤਾ ਜਾ ਸਕਦਾ, ਕਬੀਰ ਸਾਹਿਬ ਨੇ ਬਿਆਨ ਕੀਤਾ ਤੇ ਇਹ ਤੋਂ ਤਾਂ ਕਹਿ ਦਿੱਤਾ ਕਿ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਮ, ਤੇ ਜੇ ਪੁੱਛਿਆ ਜਿਹੜਾ ਰਹਿ ਰਿਹਾ ਉਹ ਤਾਂ ਦੱਸੇ ਜਿੱਥੇ ਉਹ ਰਹਿ ਰਿਹਾ ਆ, ਪਰ ਉਹਨੂੰ ਵਾਤਾਵਰਨ ਦਾ ਸਾਰਾ ਪਤਾ ਹੈ, ਸਭ ਕੁਝ ਜਾਣਦਾ ਜਿੱਥੇ ਰਹਿੰਦਾ ਉਹਦੇ ਖੱਬੇ ਸੱਜੇ ਦੀ ਜਾਣਕਾਰੀ ਰਹੀ। ਕਹਿਣ ਲੱਗੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿ ਮੇਰੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਉਹ ਅਨੁਭਵੀ ਨੇ, ਦੇਖ ਰਹੇ ਨੇ ਮਾਣ ਰਹੇ ਨੇ, ਪਰ ਫਿਰ ਵੀ ਕਹਿ ਰਹੇ ਉਸ ਗਿਆਨ ਨੂੰ ਕਿਵੇਂ ਮੈਂ ਬਿਆਨ ਕਰਦਿਆਂ। ਭਗਤ ਨਾਮਦੇਵ ਜੀ ਦਾ ਬਚਨ ਹੈ ਕਿ ਕੋਈ ਬੋਲੇ ਨਿਰਵਾਨ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚੜੇ ਖਜ਼ੂਰ, ਕਾਏ ਰੇ ਬਕਬਾਤ ਲਾਇਓ ਜਿਨ ਹਰ ਪਾਇਓ ਤਿਨੇ ਛਪਾਏ, ਕਿਉਂ ਰੌਲਾ ਪਾਈਦਾ ਹੈ। ਪਰ ਇੱਥੇ ਇੱਕ ਹੋਰ ਬੇਨਤੀ, ਜਿਨ੍ਹੇ ਪਾਇਆ ਉਹ ਛਪਾਉਂਦਾ ਜ਼ਰੂਰ ਏ ਪਰ ਉਹ ਛਿਪਦਾ ਹੈ ਨਹੀਂ ਛਿਪ ਸਕਦਾ। ਪਿਛਲੇ ਦਿਨ ਉੱਥੇ ਇੱਕ ਬੇਨਤੀ ਕੀਤੀ, ਗੁਲਾਬ ਦਾ ਫੁੱਲ ਹੈ ਇੱਥੋਂ ਅਮਰੀਕਾ ਵਾਲਾ ਨਹੀਂ ਇੰਡੀਆ ਵਾਲਾ, ਇਹ ਜਿੱਥੇ ਸੁਗੰਧੀ ਨਹੀਂ ਨਾ ਹੈਗੀ, ਉਹਨੇ ਫੁੱਲ ਖਿੜਨ ਦਿਆ ਹੈ, ਉਹਨੇ ਰਸ ਲਿਆ ਜ਼ਮੀਨ ਤੋਂ, ਰਸ ਨੂੰ ਮਿਲਿਆ, ਜੜ ਨੇ ਮਿੱਟੀ ਤੋਂ ਲਿਆ, ਮਿੱਟੀ ਨੇ ਪਾਣੀ ਤੋਂ ਲਿਆ, ਪਾਣੀ ਸੂਰਜ ਦੀਆਂ ਕਿਰਨਾਂ ਕਰਕੇ ਆਇਆ। ਪਰ ਜੇ ਅਖੀਰ ਜਾ ਕੇ ਪੁੱਛੋ ਤੇ ਸੂਰਜ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਦਾ ਜ਼ਿਕਰ ਕੀਤਾ ਸੀ, ਉਹ ਕਹਿੰਦੇ ਨੇ ਫੁੱਲ ਨੂੰ ਤੋੜ ਲੱਗਾ ਮੈਂ ਖਿੰਨ ਪਿੱਛੇ ਚੋਂ ਥੋੜਾ ਜਿਹਾ ਨਿਕਲਿਆ ਤੇ ਫੁੱਲ ਨੇ ਕਿਹਾ ਵੀ ਮੈਨੂੰ ਤੋੜੀ ਨਾ। ਉਹਨੇ ਪੁੱਛਿਆ ਕਿਉਂ, ਕਹਿੰਦਾ ਮੈਂ ਟਾਹਣੀ ਨਾਲ ਜੁੜਿਆ ਵਾ, ਟਾਹਣੀ ਕਰਕੇ ਸੋਖੇ, ਤੇ ਉਹ ਕਹਿਣ ਲੱਗਾ ਚਲੋ ਟਾਹਣੀ ਸਮੇਤ ਦੀ ਤੈਨੂੰ ਤੋੜ ਲੈ ਜਾਂਦੀ, ਜੇ ਟਾਹਣੀ ਕਰਕੇ ਖੇੜਾ ਹੈ ਸ਼ਾਖ ਕਰਕੇ ਖੇੜਾ ਹੈ ਕਹਿੰਦੇ ਜਦੋਂ ਡਾਡੀ ਨੂੰ ਤੋੜਨ ਲੱਗੇ ਉਹ ਕਹਿੰਦੀ ਇਸ ਫੁੱਲ ਭੋਲੇ ਨੂੰ ਪਤਾ ਕੋਈ ਨਹੀਂ, ਇਹ ਸਿਰ ਮੇਰੇ ਨਾਲ ਜੁੜਿਆ ਤਾਂ ਕਹਿੰਦਾ ਪਿਆ ਮੇਰੇ ਕਰਕੇ, ਮੈਂ ਤਣੇ ਨਾਲ ਜੁੜੀ ਹਾਂ ਤਾਂ ਮੇਰਾ ਸੰਬੰਧ ਕਿਸੇ ਹੋਰ ਨਾਲ ਹੈ। ਉਹਨੇ ਕਿਹਾ ਚਲੋ ਤਣਾ ਕੱਟ ਲਈ ਨੀ, ਹਰਿਆਵਲ ਰਹੇਗੀ ਖਿੜਿਆ ਰਹੇਗਾ। ਤਣੇ ਨੂੰ ਕੱਟਣ ਲੱਗੇ ਉਹਨੇ ਕਿਹਾ ਨਹੀਂ, ਇਸ ਤਾਣੀ ਨੂੰ ਵੀ ਸਮਝ ਨਹੀਂ, ਮੈਂ ਤਾਂ ਉਹਦੇ ਤੋਂ ਲੈ ਰਿਹਾ ਜਿਹੜੇ ਦਿਸਦੇ ਨਹੀਂ। ਕੌਣ? ਕਹਿਣ ਲੱਗੇ ਜੜਾਂ ਨੇ, ਉਹ ਪ੍ਰਗਟ ਨਹੀਂ ਹੁੰਦੀਆਂ, ਉਹ ਅਦ੍ਰਿਸ਼ਟ ਰਹਿ ਕੇ ਸਭ ਕੁਝ ਦੇਈ ਜਾਂਦੇ, ਇਹ ਸਭ ਕੁਝ ਜੜਾਂ ਵਿੱਚੋਂ। ਤੇ ਜਦੋਂ ਕਹਿੰਦੇ ਨੇ, ਕਹਿਣ ਲੱਗਾ ਚਲੋ ਜੜ ਸਮੇਤ ਪੱਟ ਲਈ, ਤੇ ਜੜ ਨੇ ਕਿਹਾ ਸਿਰਫ ਇੱਕ ਖਿਆਲ ਹੈ, ਵਿਦਵਾਨ ਦੀ ਉਡਾਰੀ ਹੈ। ਜੜ ਨੇ ਕਿਹਾ ਨਾ, ਇਹਨਾਂ ਨੂੰ ਪਤਾ, ਤਣੇ ਨੂੰ ਪਤਾ, ਮੈਂ ਤਾਂ ਮਿੱਟੀ ਤੋਂ ਸਭ ਕੁਝ ਲਈ। ਕਹਿੰਦੇ ਉਹਨੇ ਮਿੱਟੀ ਨੂੰ ਪੁੱਛਿਆ, ਉਹ ਕਹਿਣ ਲੱਗੀ ਮੈਂ ਇਕੱਲੀ ਕੁਛ ਨਹੀਂ ਕਰ ਸਕਦੀ ਜੇ ਪਾਣੀ ਨਾ ਹੋਵੇ ਤਾਂ। ਪਾਣੀ ਕਰਕੇ ਖੇੜਾ, ਪਾਣੀ ਕਰਕੇ ਹਰਿਆਵਲ, ਪਾਣੀ ਕਰਕੇ ਸੁਗੰਧੀ, ਇਹ ਤਾਂ ਖੇੜੇ ਨੇ। ਉਹਨੇ ਕਿਹਾ ਜਦੋਂ ਪਾਣੀ ਨੂੰ ਪੁੱਛੀਏ ਬੱਦਲ ਉੱਤੇ ਬਣਿਆ ਸੀ। ਕਹਿਣ ਲੱਗੇ ਤੇਰੇ ਹੱਥ ਚ? ਉਹ ਕਹਿੰਦਾ ਮੇਰੇ ਹੱਥ ਚ ਨਹੀਂ, ਉਹ ਜਿਹੜਾ ਚਮਕਦਾ ਪਿਆ ਇਹ ਸਾਰੀ ਖੇਡ ਉਹਦੀ ਆ। ਜੇ ਉਹਦੀਆਂ ਕਿਰਨਾਂ ਸਮੁੰਦਰ ਤੇ ਨਾ ਪੈਣ ਤੇ ਮੇਰੀ ਕੌਣ ਕਿੱਥੋਂ ਆ? ਉਹਨੇ ਕਿਹਾ ਸੂਰਜ? ਸੂਰਜ ਨੇ ਅੱਗੇ ਕਿਹਾ ਨਹੀਂ, ਚੇਤੇ ਰੱਖੀ ਮੇਰੇ ਤੋਂ ਇੱਕ ਵੱਡਾ ਹੈ ਜਿਹੜਾ ਮੈਨੂੰ ਵੀ ਸੁਖਾ ਸਕਦਾ ਹੈ, ਕਿ ਆਦਿਤ ਸੁਖ ਹੈ, ਸੂਰਜਾਂ ਦਾ ਸੂਰਜ, ਨਮੋ ਸੂਰਜ ਸੂਰਜੇ। ਉਹ ਕਹਿੰਦੇ ਨੇ ਜੇ ਇੱਕ ਨਿੱਕੀ ਜੀ ਪੰਖੜੀ ਤੋਂ ਗੱਲ ਸ਼ੁਰੂ ਕਰੋ ਤੇ ਬਰੀਕੀ ਨਾਲ ਲਤੀਫ ਅਕਲ ਨਾਲ ਵਿਚਾਰ ਕਰੀ ਜਾਓ, ਇੱਕ ਨਿੱਕਾ ਜਿਹਾ ਮਿੱਟੀ ਦਾ ਜ਼ਰਰਾ ਵੀ ਉਹਦੇ ਨਾਲ ਜੋੜ ਦਏਗਾ ਜਿਹਨੇ ਸਭ ਕੁਝ ਸਿਰਜਿਆ, ਜੁੜਦਿਆਂ ਜੁੜਦਿਆਂ ਤੱਕ ਪਹੁੰਚਦਾ ਹੈ। ਹਜ਼ੂਰ ਕਿਰਪਾਲੂ ਜੀ ਉਹਨਾਂ ਨੇ, ਮੈਂ ਸਿਰਫ ਬੇਨਤੀ ਹੈ, ਜਿੰਨਾ ਪਾਇਆ ਉਹਨਾਂ ਛਪਾਇਆ, ਪਰ ਛਿਪ ਸਕਿਆ ਨਾ, ਪਰ ਉਹ ਢੰਡੋਰਾ ਨਹੀਂ ਪਿੱਟਦੇ ਕਿ ਆਓ ਸਾਡੇ ਕੋਲ ਹੈ। ਜਿਵੇਂ ਸੱਚੀ ਮੁੱਚੀ ਹੁਣ ਤਾਂ ਹਿੰਦੁਸਤਾਨ ਵਿੱਚੋਂ ਭਾਈ ਸਾਹਿਬ ਆਇਆ, ਸਾਰੇ ਸ਼ਹਿਰਾਂ ਵਿੱਚ ਰਸਤੇ ਵਿੱਚ ਰੱਬ ਵੇਖਦਾ ਪਿਆ ਜੀ, ਬੋਰਡ ਲੱਗੇ ਆ, ਆਹ ਬਾਬਾ ਜੀ ਕੋਲ ਆ ਗਿਆ ਨੇ, ਇਹਦੇ ਕੋਲ ਆ ਗਿਆ ਨੇ, ਇਹ ਤਰਕੁਟੀ ਦੀ ਸਾਧਨਾ ਕਰਾਉਂਦੇ ਨੇ, ਇਹ ਕੁਡਲੀ ਦੀ ਸਾਧਨਾ ਕਰਾਉਂਦੇ ਨੇ, ਇਹ ਖੱਟ ਚੱਕਰ ਭੇਜਦੇ ਪਏ ਨੇ, ਇਹ ਗੀਚੀ ਦੇ ਪਾਸੇ ਧਿਆਨ ਲਾਉਂਦੇ ਨੇ, ਇਹ ਚੰਦਰਮਾ ਤੇ ਸੂਰਜ ਨਾੜੀ ਚੋਂ ਸਭ ਕੁਝ ਦਿਖਾਉਂਦੇ ਨੇ। ਸੱਚਾਈ ਇਹ ਵੇ, ਬੁੱਧ ਤਬ ਬਾਜ਼ਾਰ ਵਿੱਚ ਖਲੋਤਾ ਹੈ, ਆਵਾਜ਼ਾਂ ਮਾਰਦਾ, ਲੋਕੋ ਮੈਨੂੰ ਘਰ ਵਿੱਚ ਲੈ ਜਾਓ। ਜਿਨ੍ਹਾਂ ਨੇ ਪਾਇਆ ਉਹਨਾਂ ਰੌਲਾ ਨਹੀਂ ਪਾਇਆ, ਕਿਉਂਕਿ ਉਹਨਾਂ ਦਾ ਜੀਵਨ ਖੁਦ ਖੁਦ ਲੋਕਾਂ ਨੂੰ ਖਿੱਚਦਾ ਹੈ। ਤੇ ਦੋ ਹੀ ਕੰਮ ਨੇ, ਸਿਰਫ ਇੱਕ ਬੇਨਤੀ ਹੈ, ਨਾ ਕਦੀ ਪਾਪ ਲੁਕੇ ਨੇ ਤੇ ਨਾ ਕਦੀ ਧਰਮ ਲੁਕਿਆ। ਪਾਪ ਬੰਦਾ ਜ਼ਮੀਨ ਚ ਬਹਿ ਕੇ ਲੁਕ ਕੇ ਕਰੇ, ਉਹ ਵੀ ਚੌਂ ਕੁੰਡੀ ਜਾਣੀ ਹੈ, ਮਹਾਰਾਜ ਜੀ ਨੇ ਕਿਹਾ ਪ੍ਰਗਟ ਹੋਣਗੇ। ਤੇ ਜੇ ਕੋਈ ਭਗਤੀ ਕਰਦਾ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਜੇ ਭਗਤੀ ਕਰਦਾ ਕਿਵੇਂ ਉਹ ਲੁਕੇਗਾ? ਫਿਰ ਦੂਸਰੀ ਬੇਨਤੀ, ਦੋਨਾਂ ਦੀ ਤਸੀਰ ਆਪੋ ਆਪਣੀ, ਇੱਕ ਖੰਡਾਂਦਾ ਹੈ, ਇੱਕ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਹਾਂ, ਵਕਤੀ ਤੌਰ ਤੇ ਠਾਠਾ ਬਾਗਾ ਕੁਝ ਦਿਨਾਂ ਲਈ ਪ੍ਰਭਾਵਿਤ ਕਰ ਸਕਦਾ ਹੈ, ਪਰ ਸਦੀਵ ਕਾਲ ਲਈ ਉਹੀ ਜੀਵਨ ਪ੍ਰਭਾਵਿਤ ਕਰੇਗਾ ਜਿਸ ਉੱਪਰ ਕਰਤੇ ਪੁਰਖ ਨੇ ਆਪਣਾ ਪ੍ਰਸਾਦ ਕਿਰਪਾ ਵਰਤਾ ਦਿੱਤੀ। ਹੁਣ ਇੱਕ ਪਾਸੇ ਸੁਗੰਧੀ ਹੈ ਤੇ ਦੂਜੇ ਪਾਸੇ ਦੁਰਗੰਧੀ ਹੈ। ਸੁਗੰਧੀ ਦੀ ਤਸੀਰ ਆਪਣੀ ਏ, ਦੁਰਗੰਧੀ ਦੀ ਆਪਣੀ ਏ। ਸੁਗੰਧੀ ਦਾ ਸੁਭਾਅ ਏ ਕਿ ਇੱਕ ਇੱਕ ਜਾਂਦੇ ਕੋਈ ਬੰਦੇ ਨੂੰ ਖਿੱਚ ਕੇ ਸਮੂਹ ਇਕੱਠ ਬਣਾ ਕੇ ਆਪਣੇ ਕੋਲ ਲੈ ਆਉਣਾ, ਤੇ ਦੁਰਗੰਧੀ ਦਾ ਸੁਭਾਅ ਹੈ ਕਿ ਇੱਕ ਸਮੂਹ ਨੂੰ, ਇੱਕ ਇਕੱਠ ਨੂੰ ਇੱਕ ਇੱਕ ਕਰਦੇ। ਜਿੱਥੇ ਦੁਰਗੰਧੀ ਹੈ ਉੱਥੇ ਲੋਕ ਖਿੰਡਣਗੇ, ਦੌੜਨਗੇ, ਜਿੱਥੇ ਸੁਗੰਧੀ ਏ ਉੱਥੇ ਇਕੱਠੇ ਹੋਣਗੇ। ਜਿੱਥੇ ਸੱਚਮੁੱਚ ਵਾਸਨਾ ਦੀ ਦੁਰਗੰਧੀ ਹੈ ਉੱਥੇ ਖਿੰਡਾ ਬਣੇਗਾ ਮਨ ਕਰਕੇ, ਤੇ ਜਿੱਥੇ ਨਾਮ ਦੀ ਸੁਗੰਧੀ ਹੈ ਉੱਥੇ ਜੁੜਨਗੇ। ਹੁਣ ਫੁੱਲ ਹੈ, ਉਹਨੇ ਧਰਤੀ ਤੋਂ ਸੁਗੰਧੀ ਲਈ ਸਭ ਕੁਛ ਲਿਆ, ਤੇ ਜੇ ਖਿੜਨ ਤੋਂ ਪਹਿਲਾਂ ਕੋਈ ਬੰਦਾ ਦਵੈਸ਼ ਰੱਖ ਕੇ ਕਹੇ ਕਿ ਇਸ ਫੁੱਲ ਦੇ ਉੱਤੇ ਕੱਪੜਾ ਲਪੇਟ ਦਿਓ ਕਿ ਕੱਪੜਿਆਂ ਦੇ ਲਪੇਟਣ ਨਾਲ ਉਹ ਸੁਗੰਧੀ ਰੁਕ ਜਾਏਗੀ? ਹੁਣ ਬੱਦਲ ਭਰ ਕੇ ਆਇਆ ਸਮੁੰਦਰ ਤੋਂ, ਤੇ ਜੇ ਕੋਈ ਇਹ ਕਹੇ ਵੀ ਇਹਨੂੰ ਰੋਕ ਦਿਓ, ਭਰੇ ਹੋਏ ਨੂੰ ਕੋਈ ਨਹੀਂ ਰੋਕ ਸਕਦਾ, ਜਿਹੜਾ ਭਰਿਆ ਹੈ ਉਹ ਜ਼ਰੂਰ ਵਰਸੇਗਾ, ਜਿਹੜਾ ਖੇੜੇ ਵਿੱਚ ਆਇਆ ਉਹ ਸੁਗੰਧੀ ਜ਼ਰੂਰ ਦਏਗਾ। ਪਰ ਭਗਤ ਜੀ ਦੇ ਸ਼ਬਦ ਵੱਲ ਕਹਿਣ ਲੱਗੇ, ਭਾਈ ਦੇਖੋ ਜਿਹੜਾ ਤੁਸੀਂ ਰੌਲਾ ਪਾ ਰਹੇ ਹੋ ਗਿਆਨ ਦਾ, ਇਹ ਗੱਲ ਹੈ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਬੇਅੰਤ ਹੋਰ ਸ਼ਬਦ ਕਹਿ ਆਪਣੇ ਪ੍ਰਕਰਨ ਵਿੱਚ ਰਹਾ ਕਿ ਗੁਰੂ ਗਿਆਨ ਦਿੰਦੇ ਨੇ, ਕਿਹੜਾ ਗਿਆਨ ਦਿੰਦੇ ਨੇ ਅਸੀਂ ਉਹ ਸਿਰ ਬਾਣੀ ਵਿੱਚੋਂ ਦੇਖਣਾ।
ਭਗਤ ਸਾਹਿਬ ਨੇ ਕਿਹਾ ਕਾਇਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨ ਛਪਾਇਓ ਪੰਡਿਤ ਨੇ ਕਹਿ ਦਿੱਤਾ ਹੁਣ ਆਖਿਰ ਪੰਡਿਤ ਨੂੰ ਕਹਿ ਰਹੇ ਨੇ ਵੀ ਤੁਸੀਂ ਇਹ ਤੈਨੂੰ ਕੀ ਪਤਾ ਤੂੰ ਕੱਪੜੇ ਸੀ ਕੱਪੜੇ ਰੰਗ ਤੇ ਸੱਚੀ ਮੁੱਚੀ ਗਿਆਨ ਦਾ ਇਹੋ ਜਿਹੀ ਡਾਂਗ ਏ ਜਦੋਂ ਕਿ ਇਹਨੂੰ ਚੁੱਪ ਕਰਾਉਣਾ ਹੋਵੇ ਬੰਦਾ ਚਾਰ ਅੱਖਰ ਆਪਣੇ ਵਰਤੀ ਇਹੋ ਜਿਹਾ ਲੈਂਦਾ ਤੂੰ ਕਿਵੇਂ ਵਿੱਚ ਬਹਿਸ ਕਰਨ ਆ ਗਿਆ ਤੈਨੂੰ ਕੀ ਪਤਾ ਪਰਮਾਤਮਾ ਉਹਨੇ ਇੱਕ ਗੱਲ ਕੀ ਕਹਿਣ ਲੱਗੇ ਭਾਈ ਤੁਸੀਂ ਪਰਮਾਤਮਾ ਦਾ ਵਿਖਿਆਨ ਕਰਦੇ ਹੋ ਜਿਹਦਾ ਤੁਸੀਂ ਵਿਖਿਆਨ ਕਰਦੇ ਹੋ ਮੈਂ ਉਹਦੇ ਨਾਲ ਗੱਲਾਂ ਕਰਨਾ ਤੁਖ ਪੂਰਾ ਸ਼ਬਦ ਹੈ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮੱਛ ਦੀ ਚੜ੍ਹੇ ਖਜ਼ੂਰ ਕਾਇਰੇ ਬਕਬਾਦ ਲਾਇਓ ਜਿਨ੍ਹਾਂ ਰਪਾਇਓ ਤਿਨ੍ਹਾਂ ਛਪਾਇਓ ਪੰਡਿਤ ਹੋਏ ਕਹਿ ਬੇਦ ਬਖਾਨੇ ਤੂੰ ਬੇਦ ਬਖਾਨੇ ਬੇਦ ਦਰਦ ਕਰੀਏ ਗਿਆਨ ਤੂੰ ਵਿਦਵਾਨ ਹੋ ਕੇ ਗਿਆਨ ਵਿਖਿਆਨ ਨਾ ਕਹਿ ਪਰ ਮੂਰਖ ਨਾਮ ਦਿਓ ਰਾਮੈ ਜਾਣੈ ਹੁਣ ਵਿਖਾਨਣਾ ਤੇ ਜਾਣਨਾ ਦੋਨਾਂ ਚ ਵਰਕ ਏ ਵਿਖਿਆਨ ਕੀਤਾ ਜਾ ਸਕਦਾ ਪੜ੍ਹ ਕੇ ਪਰ ਜਾਣਕਾਰੀ ਬੋਧਕ ਤਲ ਤੇ ਹੋ ਸਕਦੀ ਏ ਉਹ ਕਹਿੰਦੇ ਨੇ ਜਿਹਨੂੰ ਤੂੰ ਵਿਖਿਆਨਣਾ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਨਾ ਉਹ ਕੀ ਹੋ ਗਿਆ ਇਹ ਗਿਆਨ ਸਤਿਗੁਰੂ ਜਦੋਂ ਅੰਦਰ ਦਾ ਕਿਸੇ ਨੂੰ ਬਖਸ਼ਦੇ ਨੇ ਪਿਆਰਿਓ ਉਹ ਗਿਆਨ ਫਿਰ ਮੈਨੂੰ ਬਖਸ਼ ਦਿਓ ਉਹ ਕਿਸੇ ਸਿਲੇਬਸ ਦਾ ਮੁਤਾਜ ਨਹੀਂ ਜੇ ਕਹੀਏ ਵੀ ਇੰਨਾ ਕੁ ਬੰਦਾ ਪੜੇਗਾ ਜਿਵੇਂ ਅਸੀਂ ਗੁਰਮਤ ਹੈ ਤਾਂ ਬੱਚਿਆਂ ਨੂੰ ਜਾਣਕਾਰੀ ਦੇਣ ਲਈਏ ਤੇ ਜੇ ਸਾਲਾਂ ਲਾ ਕੇ ਬ੍ਰਹਮ ਗਿਆਨ ਮਿਲਦਾ ਹੁੰਦਾ ਤੇ ਸਾਰੇ ਬ੍ਰਹਮ ਗਿਆਨੀ ਹੁੰਦੇ ਇਹ ਤਾਂ ਸ਼ੋ ਲੱਡੜੇ ਬੇਪਰਵਾਹ ਦੀ ਦਾਤ ਹੈ ਇੱਕ ਸਾਰੀ ਜ਼ਿੰਦਗੀ ਲਾ ਦਿੰਦੇ ਨੇ ਕੋਰੇ ਦੇ ਕੋਰੇ ਰਹਿ ਜਾਂਦੇ ਨੇ ਇੱਕ ਮੱਥਾ ਟੇਕਦੇ ਨੇ ਉਹ ਭਰ ਕੇ ਸੀਨਾ ਉਹਨਾਂ ਨੂੰ ਤੋੜ ਦਿੰਦਾ ਉਸ ਦੀ ਬਖਸ਼ਿਸ਼ ਹੈ ਉਹ ਗਿਆਨ ਜੋ ਗੁਰੂ ਦਿੰਦੇ ਨੇ ਉਹ ਗਿਆਨ ਅਨੁਭਵ ਹੈ ਉਹ ਗਿਆਨ ਅੰਦਰ ਦਾ ਹੈ ਜਦੋਂ ਉਹ ਕਿਸੇ ਅੰਦਰ ਗਿਆਨ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਗੁਰਪ੍ਰਸਾਦ ਤੋਂ ਬਿਨਾਂ ਗਿਆਨ ਨਹੀਂ ਅਸੀਂ ਬਾਣੀ ਚ ਰੋਜ਼ ਇਹ ਪੜ੍ਹਨੇ ਹਾਂ ਕਿ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੈ ਹਜ਼ਾਰ ਏਤੈ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਹੇ ਮੇਰੇ ਮਨਾ ਗੁਰੂ ਤੋਂ ਬਿਨਾਂ ਸੁਰਤ ਦੀ ਸਿੱਧਤਾ ਨਹੀਂ ਗੁਰੂ ਤੋਂ ਬਿਨਾਂ ਗਿਆਨ ਨਹੀਂ ਗੁਰੂ ਤੋਂ ਬਿਨਾਂ ਮੰਜ਼ਿਲ ਨਹੀਂ ਮਿਲ ਸਕਦੀ ਤੇ ਬਾਬਾ ਜੀ ਨੇ ਆਸਾ ਕੀ ਵਾਰ ਵਿੱਚ ਇੱਕ ਬਚਨ ਹੋਰ ਕਿਹਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਉਹ ਗਿਆਨ ਕੈਸਾ ਇੱਕ ਗਿਆਨ ਹੈ ਮੈਂ ਫਿਰ ਸ਼ਬਦ ਵਰਤਾਂ ਬੋਧਕ ਤਲ ਦਾ ਇੱਕ ਗਿਆਨ ਹੈ ਅੰਦਰ ਦੇ ਸੀਨੇ ਦਾ ਉਸ ਗਿਆਨ ਨੂੰ ਜਿਹੜਾ ਬੁੱਧੀ ਦੇ ਤਲ ਤੇ ਕਿੰਨਾ ਕੁ ਬਿਆਨ ਕਰ ਸਕੇਗਾ ਕਿੰਨੇ ਕੁ ਅੱਖਰ ਕਹਿ ਲਏਗਾ ਖਾਮੋਸ਼ ਹੈ ਤੇ ਜਿਹੜਾ ਆਤਮਾ ਦੇ ਤਲ ਤੇ ਗਿਆਨ ਮੰਨਦਾ ਨਾ ਸੱਚਾਈ ਜਿਹੜੇ ਖਾਮੋਸ਼ ਉਹ ਵੀ ਹੋ ਜਾਂਦਾ ਜਿਹੜਾ ਬੁੱਧੀ ਦੇ ਤਲ ਤੇ ਜੀਂਦਾ ਉਹਦੇ ਅੱਖਰ ਮੁੱਕ ਜਾਂਦੇ ਨੇ ਉਹਦੀ ਬੁੱਧੀ ਜਿਹੜੀ ਹੈ ਸੜ ਜਾਂਦੀ ਹੈ ਜਿਹੜਾ ਆਤਮਾ ਦੇ ਤਲ ਤੇ ਬੋਲਦਾ ਸੱਚਾਈ ਇਹ ਚੁੱਪ ਇਸ ਕਰਕੇ ਹੋ ਜਾਂਦਾ ਉਹ ਰਸ ਵਿੱਚ ਮਗਨ ਹੋ ਜਾਂਦਾ ਉਹ ਬੋਲਣ ਜੋਗਾ ਰਹਿੰਦਾ ਕੁਛ ਉਸ ਸੁੱਖ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਉਹ ਕਵਿਤਾ ਜਿਹੜੀ ਅਨੁਭਵੀ ਗਿਆਨ ਤੇ ਬੋਧਕ ਗਿਆਨ ਦੋਨਾਂ ਦਾ ਜ਼ਿਕਰ ਕਰਦੀ ਹੈ ਉਹ ਹੈ ਜਿੰਨਾ ਉਚਾਈਆਂ ਤੇ ਬੁੱਧੀ ਖੰਭ ਸਾੜ ਇਕੱਠੀ ਮੱਲੋ ਮੱਲੀ ਦਿਲ ਉਥੇ ਮਾਰਦਾ ਉਲਾਰੀਆਂ ਹੁਣ ਇਹ ਅੰਦਰ ਦਾ ਗਿਆਨ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਇਕੱਠੀ ਮੱਲੋ ਮੱਲੀ ਦਿਲ ਉਥੇ ਮਾਰਦਾ ਉਡਾਰੀਆਂ ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉਥੇ ਰਸਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ ਹੁਣ ਇਹ ਅਨਡਿੱਠ ਪਿਆਲਾ ਕਿਹੜਾ ਇਹ ਨਹੀਂ ਆਪਾਂ ਕਹਾਂਗੇ ਭਾਈ ਸਾਹਿਬ ਦਾ ਅੰਦਰ ਦੀ ਖਿਆਲ ਸੀ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਹਾਂ ਇੱਕ ਪਿਆਲਾ ਹੈ ਜਿਹੜਾ ਧਾਤ ਦਾ ਨਹੀਂ ਬਣਿਆ ਪਿੱਤਲ ਦਾ ਨਹੀਂ ਤਾਂਬੇ ਦਾ ਨਹੀਂ ਲੋਹੇ ਦਾ ਨਹੀਂ ਉਹ ਕਿਸੇ ਕੱਚ ਦਾ ਨਹੀਂ ਪਲਾਸਟਿਕ ਦਾ ਨਹੀਂ ਉਸ ਪਿਆਲੇ ਬਾਰੇ ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਸੁਰਤ ਸਾਵਧਾਨ ਹੋਏ ਬਿਲਕੁਲ ਸ਼ਬਦ ਨਾ ਸੁਣੀ ਬੋਲਾ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ ਵਾਹਿਗੁਰੂ ਗੁਰ ਸ਼ਬਦ ਲੈ ਫਿਰ ਪਿਆਲਾ ਚੁੱਪ ਚ ਬੋਲਾ ਕਿਸੇ ਦੇ ਬੁੱਲ ਵੀ ਬੰਦ ਹੋਣ ਤੇ ਉਹ ਖਾਈ ਵੀ ਜਾਵੇ ਉਹ ਪੀਵੀ ਵੀ ਜਾਵੇ ਕਦੀ ਹੋ ਸਕਦਾ ਦੁਨੀਆਂ ਦੀ ਕੋਈ ਖੁਰਾਕ ਕੋਈ ਭੋਜਨ ਛਕੇ ਇਹ ਕਹਿ ਵੀ ਮੇਰੇ ਦੋਨੋਂ ਲੱਗ ਵੀ ਬਿਲਕੁਲ ਬੰਦ ਨੇ ਬੁੱਲ ਬੰਦ ਨੇ ਬੰਦ ਬੁੱਲਾਂ ਵਿੱਚੋਂ ਮੈਂ ਕੁਝ ਖਾਣਾ ਸਿਆਣੇ ਕਹਿਣਗੇ ਮੂੰਹ ਖੋਲੇਗਾ ਤੇ ਕੁਝ ਖਾਏਗਾ। ਦੁਨੀਆਂ ਦੀ ਖੁਰਾਕ ਮੂੰਹ ਖੋਲ ਕੇ ਬੰਦਾ ਖਾਂਦਾ ਤੇ ਜਦੋਂ ਉਹਦੀ ਬਖਸ਼ਿਸ਼ ਵਰਤਦੀ ਏ ਉਦੋਂ ਚੁੱਪ ਪ੍ਰੀਤ ਅੰਦਰ ਵਰਤਦੀ ਏ, ਚੁੱਪ ਸਿਮਰਨ ਅੰਦਰ ਵਰਤਦਾ, ਬੁੱਲ ਦੋਨੋਂ ਬੰਦ ਹੁੰਦੇ ਨੇ, ਬੰਦ ਬੁੱਲਾਂ ਵਿੱਚੋਂ ਵੀ ਅੰਮ੍ਰਿਤ ਪੀ ਜਾਂਦਾ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾਂ। ਭਾਈ ਸਾਹਿਬ ਨੂੰ ਉਸ ਗਿਆਨ ਨੂੰ ਆਪਣੇ ਅੱਖਰਾਂ ਚ ਕਿਹਾ, ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦੈ ਤੇ ਬੈਠੀ ਢੋਲਾ ਆਖਦਾ, ਇਹ ਵੀ ਗਿਆਨੀ ਹੈ। ਪਰ ਗੁਰਬਾਣੀ ਮੁਤਾਬਕ ਪਰਨਵਤ ਨਾਨਕ, ਗਿਆਨੀ ਕੈਸਾ ਹੋਏ ਆਪ ਪਛਾਣੈ ਦੂਜੇ ਸੋਏ, ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਹ। ਗੁਰਬਾਣੀ ਅਨੁਸਾਰ ਪੈ ਕਾਮ ਕੋ ਦੇਤ ਨੈ ਨੈ ਪੈ ਮਾਨਤ ਆਨ ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਵਿਖਾ। ਸਾਹਿਬ ਜੀ ਬਾਣੀ ਚ ਕਹਿ ਰਹੇ ਨੇ ਕਿ ਗਿਆਨੀ ਉਹਦਾ ਪੱਧਰ ਆਪਣੇ, ਭਾਈ ਸਾਹਿਬ ਨੇ ਵਿਆਖਿਆ ਕਰ ਦਿੱਤੀ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ। ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋ ਪਾਰ ਪਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਦ। ਉਥੋਂ ਤੱਕ ਅਕਲ ਬੁੱਧੀ ਨਹੀਂ, ਅਕਲ ਵਾਲੇ ਆਏ ਸਨ ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਹੋ ਰਹੀ ਹੈ, ਚਾਰੇ ਬੋਲੇ ਮੈਂ ਉਹੀ ਰੇ ਮੈਂ ਉਹੀ, ਉਹਨਾਂ ਕੋਲ ਗਿਆਨ ਨੀ, ਅੱਖਰਾਂ ਦੀ ਤੁਕਬੰਦੀ ਜਾਂ ਉਹਨਾਂ ਕੋਲ ਛੰਦਾਬੰਦੀ ਦਾ ਪੂਰਾ ਗਿਆਨ ਹੈ। ਕਾਵਕ ਤੌਰ ਤੇ ਉਹ ਸਭ ਕੁਝ ਜਾਣਦੇ ਨੇ, ਪਰ ਬਾਬਾ ਜੀ ਕਹਿੰਦੇ ਨੇ ਨਹੀਂ, ਜਿਸ ਤਲ ਤੇ ਤੁਸੀਂ ਬੋਲ ਰਹੇ ਹੋ ਉਸ ਤਲ ਤੇ ਬਾਣੀ ਨੀ, ਬਾਣੀ ਉਸ ਤੋਂ ਉੱਚੀ ਹੈ। ਉਹਨਾਂ ਕਿਹਾ ਮੈਂ ਉਹੀ ਰਹਿ ਮੈਂ ਉਹੀ। ਦੂਜਾ ਆਇਆ ਉਹਨੇ ਕਿਹਾ ਕਾਗਜ਼ ਸਨ ਦੀ ਪੁੱਤਰੀ ਤੋ ਨਾ ਤਰਿਆ ਨਿਖਾਰ। ਤੀਜੇ ਨੇ ਕਿਹਾ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ। ਚੌਥੇ ਨੇ ਕਿਹਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਅੱਖਰ ਉਹਨਾਂ ਕੋਲ ਵੀ ਨੇ, ਸ਼ਬਦ ਉਹਨਾਂ ਕੋਲ ਵੀ ਨੇ, ਪਰ ਉਹਨਾਂ ਅੱਖਰਾਂ ਦਾ ਅਨੁਭਵ ਉਹ ਗਿਆਨ ਉਸ ਪੱਧਰ ਦਾ ਨਹੀਂ ਜੋ ਧੁਰ ਕੀ ਬਾਣੀ ਹੈ। ਹਜ਼ੂਰ ਕਹਿੰਦੇ ਨੇ ਜਿਸ ਨੂੰ ਗੁਰੂ ਕਿਰਪਾ ਕਰਕੇ ਗਿਆਨ ਦਿੰਦਾ, ਗਿਆਨ ਦਾ ਧਨ ਬਖਸ਼ਦਾ, ਉਹ ਕਿਹੜਾ ਗਿਆਨ ਹੈ? ਉਸ ਗਿਆਨ ਦੇ ਸੰਬੰਧੀ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਆਪਾਂ ਹੋਰ ਚੁਣੇ ਤੇ ਵਾਹਿਗੁਰੂ ਕਿਰਪਾ ਕਰੇ ਉਹ ਗਿਆਨ ਬਖਸ਼ਦਾ। ਬਾਕੀ ਠੀਕ, ਅਸੀਂ ਪੜ੍ਹਨੇ ਆ, ਵਿਚਾਰਨੇ ਆ, ਬੋਲਨੇ ਆ, ਸਾਰੀਆਂ ਗੱਲਾਂ ਚੰਗੀਆਂ ਨੇ, ਪਰ ਉਹ ਗਿਆਨ ਜੀਵਨ ਦਾ ਨਾਮ ਹੈ। ਉਸ ਗਿਆਨ ਦੇ ਮੁਤਲਕ ਕਬੀਰ ਸਾਹਿਬ ਨੇ ਬਹੁਤ ਥਾਵਾਂ ਤੇ ਕਿਹਾ, ਭਾਵੇਂ ਉਸ ਵਕਤ ਦੇ ਸ਼ਰਈ ਲੋਕਾਂ ਨੇ ਕਿਹਾ ਕਿ ਧਰਮ ਪੁਸਤਕਾਂ ਦੇ ਧਰਮ ਗ੍ਰੰਥਾਂ ਦੇ ਉਲਟ ਬੋਲਦੇ ਨੇ, ਤੇ ਉਹਨਾਂ ਨੇ ਸ਼ਬਦ ਕਹਿ ਕਿ ਕਿਆ ਪੜ੍ਹੀ ਹੈ, ਕਿਆ ਗੁਣੀਏ ਹੈ ਵਿਦੁਤ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾ ਵਾਰਾ, ਕਿਆ ਸੋਚੈ ਬਾਰੰਗ ਬਾਰਾ, ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ, ਸਮਾਈ ਭਾਈ ਹਨੇਰਾ ਤਾਂ ਦੀਵੇ ਬਾਲਣ ਨਾਲ ਜਾਏਗਾ। ਦੀਵੇ ਦੀ ਕਹਾਣੀ ਸੁਣਾਉਣ ਨਾਲ ਲੱਗੀ, ਦੀਵਾ ਬਾਲਣਾ ਪਏਗਾ। ਕਬੀਰ ਸਾਹਿਬ ਉਹਨਾਂ ਨੇ ਫਿਰ ਇੱਕ ਹਨੇਰੀ ਦਾ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਚ, ਉਹ ਹਨੇਰੀ ਮਿੱਟੀ ਦੀ ਨਹੀਂ, ਉਹ ਹਨੇਰੀ ਬਰਫ਼ ਦੀ ਨਹੀਂ, ਉਹ ਹਨੇਰੀ ਕਿਤੇ ਗਰਮ ਲੂ ਰੂਪ ਬਣ ਕੇ ਨਹੀਂ ਚੱਲਦੀ। ਉਹ ਕਹਿੰਦੇ ਨੇ ਜਦੋਂ ਕਿਸੇ ਤੇ ਗੁਰੂ ਤਰਸ ਦੀ ਨਜ਼ਰ ਕਰਦਾ ਉਹ ਗਿਆਨ ਦੀ ਹਨੇਰੀ ਆਉਂਦੀ ਹੈ। ਉਸ ਹਨੇਰੀ ਵਿੱਚ ਜਿਹੜੀ ਉਹਨਾਂ ਤਸ਼ਬੀਹ ਦਿੱਤੀ ਏ, ਤੇ ਮੇਰਾ ਖਿਆਲ ਹੈ ਜੇ ਉਹ ਹਨੇਰੀ ਆ ਜਾਏ ਤੇ ਸਾਰੇ ਅੰਦਰ ਦੀ ਮੈਲ ਖਤਮ, ਸਿਰਫ ਸਾਈਂ ਦੀ ਬਖਸ਼ਿਸ਼। ਉਹਨਾਂ ਨੇ ਹਨੇਰੀ ਤੇ ਦੂਜੇ ਪਾਸੇ ਇੱਕ ਝੌਂਪੜੀ ਦਾ ਜ਼ਿਕਰ ਕੀਤਾ, ਇੱਕ ਛਪਰੀ ਦਾ, ਇੱਕ ਟਾਕੀ ਦਾ। ਕਹਿੰਦੇ ਨੇ ਇੱਕ ਛਪਰੀ ਬਣੀ, ਛੰਨ ਬਣੀ, ਤੇ ਜਦੋਂ ਕੋਈ ਛੰਨ ਬਣਾਉਂਦਾ ਤੇ ਉਹਦੇ ਲਈ ਕੱਖ ਵੀ ਚਾਹੀਦੇ ਨੇ, ਉਹਦੇ ਲਈ ਥੱਲੇ ਪਾਉਣ ਵਾਸਤੇ ਗੋਲਾ ਬਲਾ ਕਹਿ ਲਓ ਜਾਂ ਸ਼ਤੀਰ ਚਾਹੀਦਾ, ਤੇ ਸ਼ਤੀਰ ਨੂੰ ਰੋਕਣ ਵਾਸਤੇ ਥੱਲੇ ਇੱਕ ਦੋ ਥੰਮੀਆਂ ਲਾਈਆਂ ਜਾਂਦੀਆਂ ਤਾਂ ਜੋ ਸ਼ਤੀਰ ਰੋਕ ਸਕੇ। ਭਗਤ ਸਾਹਿਬ ਨੇ ਇਸ ਅੰਦਰ ਦੀ ਗੱਲ ਕੀਤੀ, ਕਹਿਣ ਲੱਗੇ ਅੰਦਰ ਇੱਕ ਛਪਰੀ ਦੀ ਤਰ੍ਹਾਂ ਹੈ, ਉਹ ਰੱਸੀਆਂ ਨਾਲ ਤੇ ਕੱਖਾਂ ਨਾਲ ਛਪਰੀ ਦੀ ਛੱਤ ਬੱਜੀ ਏ, ਤੇ ਅੰਦਰ ਵਾਲੀ ਛੱਤ ਜਿਹੜੀ ਏ ਮਾਇਆ ਨਾਲ ਬੱਜੀ ਹੈ। फिर वचन कीतो ने कि देखो भाई ज्ञान की आई आंधी, भाई देखो अपना अनुभव कह रहे ने ज्ञान की खनेरी आ गई, समय उडानी भ्रम की टाटी रहे न माया बांधी। पहला शब्द भ्रम फिर माया, इहदे अंतरीव अर्थ जे लईए तां कहिंदे ने इन्नी खनेरी आई कि जिवें तेज खनेरी चले ते छप्पर उड जांदे ने, छत उड जांदी है, थम्मियां डिग पैंदियां ने, शतीर डिग पैंदे ने, ते जिहड़ा छप्पर दे थले रखिया होवे सासो समान जदों छत डिगदी है कई वारी उह भांडे भी चकना चूर हो जांदे। कहिंदे ने भाई ज्ञान दी खनेरी जिस अंदर आए ਇਹ ਅੰਦਰ ਕਈ ਜਨਮਾਂ ਦੀ ਛਪਰੀ ਬਣਾਈ ਬੈਠਾ। ਉਹ ਛਪਰੀ ਨੂੰ ਸਭ ਕੁਝ ਸਮਝਿਆ, ਕਹਿੰਦੇ ਭਰਮ ਦੀ ਟਾਟੀ ਹੈ। ਹੁਣ ਭਰਮ ਦੀ ਟਾਟੀ ਕੀ? ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ। ਜੇ ਗੁਰੂ ਗ੍ਰੰਥ ਸਾਹਿਬ ਅਨੁਸਾਰ ਦੇਖੀਏ, ਵਿਧਾਂਤ ਅਨੁਸਾਰ ਮੈਂ ਭਰਮ ਦੇ ਅਰਥ ਨਹੀਂ ਕਰਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਸਿੱਧੀਆਂ ਸਰਲ ਜਿਹੀਆਂ ਗੱਲਾਂ ਕਹੀਆਂ, ਚੋਖਾ ਰੌਲਾ ਘਚੋਲਾ ਪਾਏ ਨੀ, ਗੁੰਝਲਾਂ ਨੀ ਪਾਈਆਂ, ਸਲਾਈ ਹੈ। ਭਰਮ ਕੀ ਹੈ? ਮਹਾਰਾਜ ਕਹਿੰਦੇ ਭਰਮ ਦੀ ਸਿੱਧੀ ਜੀ ਡੈਫੀਨੇਸ਼ਨ ਇਹ ਵੇ ਕਿ ਜੋ ਕੁਝ ਅੱਖਾਂ ਮਹਿਸੂਸ ਕਰਦੀਆਂ ਨੇ, ਨਜ਼ਦੀਕ ਜਾਈਏ ਉਹ ਕੁਝ ਨਾ ਨਿਕਲੇ ਜੋ ਕੁਝ ਅਸੀਂ ਸਮਝ ਰਹੇ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਕਹਿੰਦੇ ਨੇ ਜਿਹੜੀ ਅੰਦਰ ਗਿਆਨ ਦੀ ਖਨੇਰੀ ਆਈ, ਪਹਿਲਾਂ ਉਹਨੇ ਭਰਮ ਉਡਾ ਦਿੱਤਾ। ਅੱਖਾਂ ਦੇਖ ਕੇ ਕਹਿ ਰਹੀਆਂ ਨੇ ਮਿਰਕਦੀਆਂ ਕਿ ਚਮਕਦੀ ਕੋਈ ਰੇਤ ਪਾਣੀ ਏ, ਪਰ ਨਜ਼ਦੀਕ ਜਾਂਦੇ ਨੇ ਤੇ ਕਹਿੰਦੇ ਨੇ ਨਹੀਂ, ਇਹ ਪਾਣੀ ਨਹੀਂ, ਇਹ ਅਸਲ ਵਿੱਚ ਅੱਗ ਧਰਤੀ ਚੋਂ ਨਿਕਲਦੀ ਪਈ। ਭਰਮ ਸੀ ਨਾ, ਜਦੋਂ ਗਿਆਨ ਦੀ ਹਨੇਰੀ ਆਈ, ਪਹਿਲਾਂ ਭਰਮ ਉਹਨੇ ਚੁੱਕਿਆ ਕਿ ਜਿਨ੍ਹਾਂ ਨੂੰ ਮੈਂ ਆਪਣੇ ਸਮਝ ਰਿਹਾ ਵਾ, ਸੱਚਾਈ ਇਹ ਵੇ ਇਹਨਾਂ ਵਿੱਚੋਂ ਮੇਰਾ ਆਪਣਾ ਕੋਈ ਨਹੀਂ। ਉਹਦਾ ਭਰਮ ਚੁੱਕ ਕੇ ਰੱਖ ਦਿੱਤਾ, ਘਰ ਤੇਰਾ ਨਹੀਂ, ਪਰਿਵਾਰ ਤੇਰਾ ਨਹੀਂ, ਸੰਸਾਰ ਤੇਰਾ ਨਹੀਂ, ਧਨ ਦੌਲਤ ਤੇਰੀ ਨਹੀਂ। ਜਿਸ ਭਰਮ ਵਿੱਚ ਤੂੰ ਜੀ ਰਿਹਾ ਹੈ, ਇਸ ਨੇ ਜਦੋਂ ਹਕੀਕਤ ਬਣ ਕੇ ਤੇਰੇ ਸਾਹਮਣੇ ਆਉਣਾ, ਤੂੰ ਨਿਰਾਸ਼ ਹੋਵੇਗਾ। ਗੁਰੂ ਜਦੋਂ ਗਿਆਨ ਦਿੰਦੇ ਨੇ, ਪਹਿਲੀ ਗੱਲ ਇਸ ਹਕੀਕਤ ਤੋਂ ਜਾਣੂ ਕਰਾਉਂਦੇ ਨੇ ਕਿ ਇਸ ਭਰਮ ਜਿਹਨੂੰ ਤੂੰ ਪਾ ਰਹੇ ਇਹਨੂੰ ਇੱਕ ਪਾਸੇ ਕਰ, ਹਕੀਕਤ ਨੂੰ ਹਕੀਕਤ ਜਾਣ, ਸੱਚ ਸਮਝ ਕਿ ਪ੍ਰੀਤਮ ਜਾਣ ਲਵੋ ਮਨਮਾਹੀ, ਆਪਣੇ ਸੁਖ ਸੋਹੀ ਜਗ ਫਾਂਦਿਓ, ਕੋ ਕਾਹੂ ਕੋ ਨਾ ਹੀ ਚੁੱਕਦੇ ਭਰਮ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੀ। ਜਾਂ ਹਜ਼ੂਰ ਨੇ ਕਿਹਾ ਛਿੱਟਾਂ ਪੈਂਦੀਆਂ ਨੇ ਬਾਹਰ, ਕੱਪੜੇ ਪਏ ਹੋਣ ਤੇ ਹਨੇਰੀ ਤੋਂ ਬਿਨਾਂ ਗਰਦਾ ਹੋਵੇ ਤੇ ਛਿੱਟਾਂ ਕਈ ਵਾਰੀ ਗਰਦੇ ਨੂੰ ਕੱਪੜਿਆਂ ਉੱਤੇ ਸੜ ਜਾਂਦੀਆਂ। ਮੈਂ ਅੱਜ ਪਹਿਲਾਂ ਹਨੇਰੀ ਆਈ, ਉਹਨੇ ਸਾਰਾ ਗਰਦਾ ਚੁੱਕ ਦਿੱਤਾ, ਮਿੱਟੀ ਚੁੱਕ ਦਿੱਤੀ। ਆਂਧੀ ਪਾਛੈ ਜੋ ਜਲ ਵਰਖੈ, ਤਿਹ ਤੇਰਾ ਚਿੰਨ ਜਨ ਭੀ ਨਾ, ਕਹੇ ਕਬੀਰ ਮਨ ਭਇਆ ਪ੍ਰਗਾਸਾ, ਉਹਦਾ ਭਾਨ ਜਬ ਚੀਨਾ, ਉਹਦਾ ਭਾਨ ਚੀਨਾ ਗਿਆ। ਆਪ ਵੇਖਿਆ, ਕਹਿੰਦੇ ਨੇ ਮੀਂਹ ਪੈ ਗਿਆ ਉਹਦੀ ਬਖਸ਼ਿਸ਼ ਦਾ, ਮੀਂਹ ਪਿਆ ਉਹਦੀ ਰਹਿਮਤ ਦਾ, ਤੇ ਅੰਦਰ ਫਿਰ ਗਿਆਨ ਦਾ ਸੂਰਜ ਚੜਿਆ, ਭਾਨ ਚੜਿਆ। ਕਹਿੰਦੇ ਨੇ ਭਾਈ ਸਾਰਾ ਹਨੇਰਾ ਮਿਟ ਗਿਆ ਜਦੋਂ ਅੰਦਰ ਗਿਆਨ ਦਾ ਸੂਰਜ ਚੜ ਜਾਏ। ਸ਼ੁਰੂਆਤ ਸੀ ਗੁਰੂ ਗਿਆਨ ਦੇ ਦਾਤੇ ਦੀ, ਉਹਦੇ ਲਈ ਕੋਈ ਵੱਡੀ ਗੱਲ ਨਹੀਂ ਕਿ ਕਿਸ ਨੂੰ ਕਿਸ ਘੜੀ ਗਿਆਨ ਦੇ ਦੇਣਾ, ਪਰ ਇਹਨੂੰ ਆਲਸ ਚ ਨਹੀਂ ਲੈ ਕੇ ਜਾਣਾ ਵੀ ਚਲੋ ਕਥਾ ਹੋਈ ਕੀਰਤਨ ਹੋਇਆ, ਵੀ ਗੁਰੂ ਬੇਪਰਵਾਹ ਜਦੋਂ ਕਿਰਪਾ ਕਰੇਗਾ, ਆਲਸ ਨਹੀਂ, ਉਦਮ ਕਰੇ। ਨਨਕਾਣਾ ਸਾਹਿਬ ਜੀ ਦੇ ਨਜ਼ਦੀਕ ਇੱਕ ਸਥਾਨ ਹੈ ਮਦਰਾ ਦੀ ਖਾਈ, ਗੁਰੂ ਹਰਿ ਸਾਹਿਬ ਵੇਲੇ ਉੱਥੇ ਇੱਕ ਭਾਵਨਾ ਵਾਲਾ ਸਿੱਖ ਕੀਰਤਪੁਰ ਸਾਹਿਬ ਆਇਆ ਸੀ, ਸਿਰਫ ਗਿਆਨ ਦੀ ਬੇਨਤੀ ਕਰਨ ਲੱਗਾ। ਤੇ ਇਹ ਵੀ ਬਖਸ਼ਿਸ਼ ਹੈ ਗੁਰੂ ਦੀ, ਜੇ ਅਖਰੀ ਗਿਆਨ ਦੀ ਗੱਲ ਆਵੇ ਤੇ ਉਹਦੇ ਲਈ ਇਹ ਵੀ ਕੋਈ ਦੇਰੀ ਨਹੀਂ। ਉਹ ਸੱਜਣ ਦਾ ਨਾਮ ਸੀ ਭਾਈ ਸ਼ਾਮੂ, ਕੀਰਤਪੁਰ ਸਾਹਿਬ ਆਇਆ। ਉਹ ਰੋਜ਼ ਧਿਆਨ ਨਾਲ ਬਾਣੀ ਪੜ੍ਹਦਾ, ਸੁੱਤਿਆਂ ਬਾਣੀ ਨਹੀਂ ਪੜ੍ਹਦਾ। ਇੱਕ ਹੁੰਦਾ ਸੁੱਤਿਆਂ ਬਾਣੀ, ਸੱਚੀ ਮੁੱਚੀ ਸਾਰੀ ਤਕਰੀਬਨ ਮੈਂ ਸ਼ਬਦ ਵਰਤ ਰਿਹਾ, ਬਹੁਤਾਂਤ ਵੀ ਸੁੱਤਿਆਂ ਪੜ੍ਹੀ ਜਾ ਰਹੀ ਹੈ, ਜੋ ਕੁਝ ਪੜ੍ਹਿਆ ਜਾ ਰਿਹਾ ਉਹਦੀ ਜਾਣਕਾਰੀ ਕੋਈ ਨਹੀਂ। ਇਉਂ ਕਹਿ ਲਓ ਜਿਵੇਂ ਸੜਕ ਉੱਤੇ ਸਾਈਨ ਬੋਰਡ ਲੱਗਾ, ਬੰਦਾ ਅੱਖਾਂ ਨਾਲ ਪੜ੍ਹ ਲੈਂਦਾ, ਗੱਡੀ ਫਿਰ ਵੀ ਦੱਬੀ ਜਾਂਦਾ, ਪੜ੍ਹਿਆ ਤਾਂ ਪਰ ਅਮਲ ਤੇ ਨਹੀਂ ਨਾ। ਉਹਨਾਂ ਨੇ ਰੋਜ਼ ਬਾਣੀ ਪੜ੍ਹਨੀ, ਉਹਨੂੰ ਵਿਚਾਰਨ ਲੱਗ ਪਏ, ਤੇ ਵਿਚਾਰ ਦੇ ਨਾਲ ਨਾਲ ਫੁਰਨੇ ਉੱਠਣ ਲੱਗ ਪਏ ਵੀ ਜੋ ਕੁਝ ਗੁਰਬਾਣੀ ਨੇ ਕਿਹਾ, ਇਹ ਅਵਸਥਾ, ਇਹ ਰਸ, ਇਹ ਅੰਦਰ ਦਾ ਅਨੁਭਵ ਜਦੋਂ ਉਹਨਾਂ ਜਪਜੀ ਸਾਹਿਬ ਸ਼ੁਰੂ ਕਰਨਾ ਤੇ ਇਹ ਸੁੱਖ ਤਿਆਰ ਹੋਣਾ, ਕਿੰਨਾ ਚਿਰ ਸਿਰਫ ਸੋਚੀ ਜਾਣਾ ਕਿ ਉਸ ਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੈ ਪਾ, ਸੋਚੀ ਜਾਣਾ ਤੇ ਮਨ ਚ ਇੱਕ ਫੁਰਨਾ ਉੱਠਿਆ ਵੀ ਆਖਰੀ ਅਰਥ ਤਾਂ ਬੜੀ ਵਾਰੀ ਜਾਣੇ ਪਰ ਇਹ ਜਿਹੜੀ ਪਹਿਲੀ ਪੌੜੀ ਵਿੱਚ ਹੀ ਦੱਸ ਦਿੰਦਾ ਭਾਈ ਕਿ ਮਨੁੱਖ ਦੀ ਮੰਜ਼ਿਲ ਸਚਿਆਰ ਹੋਣਾ ਹੈ, ਕੂੜ ਦੀ ਪਾਲ ਨੂੰ ਤੋੜਨਾ, ਜੋ ਭਾਈ ਸਾਹਿਬ ਜੀ ਕਹਿ ਰਹੇ ਸੀ ਮੈਂ ਦੀ ਕੰਧ ਨੂੰ ਤੋੜਨਾ। ਬਸ ਜਿਹੜੀ ਪਹਿਲੀ ਪੌੜੀ ਵਿੱਚ ਉਪਦੇਸ਼ ਦਿੱਤਾ ਭਾਈ ਕਿ ਸਚਿਆਰਾ ਹੋਈ ਹੈ, ਅੱਜ ਤੁਸੀਂ ਵੈਸਾਖੀ ਵਾਲਾ ਦਿਨ ਮਨਾਉਣ ਜਾ ਰਹੇ ਹੋ, ਇਹੀ ਸਚਿਆਰ ਦਿਲ ਖਾਲਸਾ ਬਣਿਆ, ਖਾਲਸਾ ਬਣ ਗਿਆ ਸ਼ੁੱਧ ਮਨ ਚ ਆਇਆ ਵੀ ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਜਾਣਗੇ ਤੇ ਪੁੱਛਾਂਗੇ ਤੇ ਜਿਉਂ ਜਿਉਂ ਬਾਣੀ ਪੜਨ ਤਿਉਂ ਤਿਉਂ ਅੰਦਰ ਨੂੰ ਰਸ ਆਉਣ ਲੱਗ ਪਏ। ਇੱਕ ਵਾਰ ਅਰਜ਼ ਕੀਤੀ ਸੀ ਜਿਹੜੀ ਅੰਦਰ ਦੀ ਮੈਲ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਚਾਰ ਕੁ ਪ੍ਰਮਾਣ ਮਿਲੇ, ਉਹ ਤਾਂ ਵੈਸੇ ਬੇਅੰਤ ਸ਼ਬਦ ਨੇ, ਚਾਰ ਤਰੀਕੇ ਨੇ ਅੰਦਰ ਦੀ ਮੈਲ ਧੋਣ ਦੇ। ਪਹਿਲਾ ਤਰੀਕਾ ਹੈ ਸਤ ਸੰਗਤ, ਸੱਚੀ ਮੁੱਚੀ ਧੋਂਦੀ ਮੈਲ। ਇਹ ਗੁਰਮੁਖ ਕਹਿੰਦੇ ਸਨ ਕਿ ਪ੍ਰਾਤ ਅੱਜ ਚਾਪਾ ਆਟਾ ਗੁੰਨੇ, ਕਿਤੇ ਮੈਲੀ ਹੋਵੇ ਤੇ ਉਹਦੇ ਵਿੱਚ ਪਾਣੀ ਪਾਓ ਤੇ ਪ੍ਰਾਤ ਵਿੱਚ ਮੈਲ ਕਰਕੇ ਪਾਣੀ ਵੀ ਮੈਲਾ ਹੋ ਜਾਏਗਾ, ਪਰ ਜੇ ਉਸ ਪ੍ਰਾਤ ਨੂੰ ਪਾਣੀ ਦੇ ਨੂੰ ਬਾਹਰ ਵਰਸਦੇ ਹੋਏ ਮੀਂਹ ਵਿੱਚ ਰੱਖ ਦਿਓ, ਮੀਂਹ ਲਗਾਤਾਰ ਪਈ ਜਾਏ ਤੇ ਕੁਝ ਘੰਟਿਆਂ ਤੋਂ ਬਾਅਦ ਦੇਖਿਓ ਮੈਲਾ ਪਾਣੀ ਬਾਹਰ ਨਿਕਲ ਜਾਏਗਾ, ਨਿਰਮਲ ਉਹਦੇ ਵਿੱਚ ਟਿਕ ਜਾਏਗਾ। ਸੱਤ ਸੰਗਤ ਮੈਲ ਧੋਂਦੀ ਹੈ, ਦੂਜਾ ਕੀਰਤਨ ਮੈਲ ਧੋਂਦਾ ਹੈ। ਪਾਤਸ਼ਾਹ ਨੇ ਕੀਤਾ ਕੇਵਲ ਸਿਫਤ ਨਹੀਂ, ਅਸੀਂ ਮੈਂ ਵੀ ਸ਼ਾਮਿਲ ਹਾਂ, ਕਿਸੇ ਦਾ ਦਿਲ ਨਹੀਂ ਜੇ ਕਰਦਾ ਮੇਰਾ ਪੁੱਤਰ ਭਾਈ ਬਣੇ, ਇਹ ਸੱਚਾਈ ਕਿਉਂਕਿ ਸ਼ਬਦ ਹੀ ਇਹੋ ਜਿਹਾ ਬਣਾ ਦਿੱਤਾ। ਤੇ ਜੇ ਕਿਸੇ ਨੇ ਡਿਟੇਲ ਨਾਲ ਇਸ ਸ਼ਬਦ ਦੀ ਦੁਰਦਰਸ਼ਾ ਜਿਵੇਂ ਲੋਕਾਂ ਕੀਤੀ ਪੜ੍ਹਨਾ ਹੋਵੇ ਤੇ ਭਾਈ ਵੀਰ ਸਿੰਘ ਉਹਨਾਂ ਦੀ ਪੁਸਤਕ ਅਮਰ ਲੇਖ, ਉਹਦੇ ਵਿੱਚ ਭਾਈ ਚੈਪਟਰ ਪੜ੍ਹਨ ਵਾਲਾ ਹੈ। ਉਹਨਾਂ ਭਾਈ ਮਰਦਾਨਾ ਸਾਹਿਬ ਤੋਂ ਸ਼ੁਰੂ ਕੀਤਾ ਕਿ ਗੁਰੂ ਨੇ ਕਿਵੇਂ ਸੀਨੇ ਨਾਲ ਲਾਇਆ, ਇੱਕ ਇੱਕ ਭਾਈ ਸ਼ਬਦ ਵਰਤੀ ਗਏ, ਅਖੀਰ ਤੇ ਗੱਲ ਇੱਥੇ ਮੁਕਾਈ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਭਰਾ ਸੀ ਉਹ ਵਿਚਾਰਾ ਹੱਥ ਚ ਬਾਲਟੀ ਪਕੜ ਕੇ ਚੰਗੇਰ ਪਕੜ ਕੇ ਬੂਵੇ ਕੇ ਖਲੋ ਕੇ ਸਤਨਾਮ ਵਾਹਿਗੁਰੂ ਕਹਿੰਦਾ ਪਿਆ ਤੇ ਮਾਈ ਕਹਿੰਦੀ ਪਈ ਏ ਬਾਬਾ ਆ ਗਿਆ ਭਾਈ, ਮੈਂ ਨਿਆਣੇ ਨੂੰ ਦੁੱਧ ਪਿਆਦੀ ਪਈ ਆ, ਆ ਕੰਮ ਵਾਲੀ ਦੇ ਰੋਟੀ ਥੱਲੇ ਤੇਰੀ ਰੋਟੀ ਪਈ, ਆਪਣੇ ਆਪ ਚੁੱਕ ਲੈ। ਉਹ ਕਹਿੰਦਾ ਕਿੱਥੋਂ ਚੱਲਿਆ, ਕਿੱਥੇ ਆ ਕੇ ਉਹ ਖਲੋ ਗਿਆ। ਕੀਰਤਨ ਪਰਮਾਤਮਾ ਦੀ ਅਦੁੱਤੀ ਦਾਤ ਹੈ। ਦੇਖੋ ਰਾਗ ਇੱਕ ਬੜੀ ਵੱਡੀ ਕਲਾ ਹੈ, ਭਾਈ ਸਾਹਿਬਾਂ ਦੇ ਬਜ਼ੁਰਗ ਨੇ ਲਿਖਿਆ, ਬਜ਼ੁਰਗਾਂ ਨੇ ਰਾਗ ਬਹੁਤ ਦੁਨੀਆਂ ਜਾਣਦੀ ਹੋਏਗੀ ਪਰ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਉਣਾ ਬਾਬੇ ਦੀ ਬਖਸ਼ਿਸ਼ ਹੈ। ਕੀਰਤਨ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਉਣਾ, ਪਹਿਲੀ ਮਹਿਲ ਸੰਗਤ ਹੁੰਦੀ ਏ। ਦੂਸਰਾ ਤਰੀਕਾ ਕੀਰਤਨ ਕਰੇ, ਕੀਰਤਨ ਸੁਣੇ, ਕੀਰਤਨ ਮਹਿਲ ਹੁੰਦਾ ਹੈ। ਤੇ ਤੀਜਾ ਤਰੀਕਾ ਕੋਈ ਨਿੱਜੀ ਸਿਮਰਨ ਕਰੇ ਤੇ ਮਹਿਲ ਜਾਂਦੀ ਏ। ਚੌਥਾ ਤਰੀਕਾ ਜਿਹੜਾ ਬਾਣੀ ਪੜੇਗਾ ਉਹਦੀ ਮਹਿਲ ਜਾਏ। ਤਿੰਨੇ ਬਚਨ ਨੇ, ਪਹਿਲਾ ਹੈ ਮਹਿਮਾ ਸਾਧ ਨੂੰ ਸੰਗ ਕੀ ਸੁਣੋ ਮੇਰੇ ਮੀਤਾ, ਮਿੱਤਰ ਸੁਣੋ ਦੀ ਮਹਿਮਾ ਸੰਗਤ ਦੀ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਸਤ ਸੰਗਤ ਮੈਲ ਧੋਵੇਗੀ। ਦੂਜਾ ਗੁਣ ਗਾਵਤ ਤੇਰੀ ਉਤਰਸ ਮੈਲ, ਤੀਜਾ ਪ੍ਰਭ ਕਹਿ ਸਿਮਰਨ ਮਨ ਕੀ ਮਨ ਜਾਏ, ਚੌਥਾ ਤਰੀਕਾ ਗੁਰਬਾਣੀ ਸੁਣ ਮੈਲ ਗਵਾਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਉਂ ਜਿਉਂ ਕੋਈ ਬਾਣੀ ਪੜ੍ਹਦਾ ਗਿਆਨ ਅੰਦਰ ਦੀ ਮੈਲ ਨੂੰ ਧੋਈ ਜਾਂਦਾ। ਭਾਈ ਸ਼ਾਮੂ ਦੇ ਮਨ ਚ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾ ਇਹਦੇ ਨੇਤਰ ਖੁਦ ਬਖੁਦ ਭਿੱਜਣ ਲੱਗ ਪਏ। ਇਹ ਮੈਂ ਜਜ਼ਬਾਤ ਲਈ ਨਹੀਂ, ਭਾਵਕਤਾ ਲਈ ਨਹੀਂ, ਕਿਉਂਕਿ ਗੁਰਬਾਣੀ ਸਿਮਰਨ ਜਿਹੜੇ ਕੱਲਿਆ ਅਭਿਆਸ ਕਰਦੇ ਨੇ, ਵੈਸੇ ਸਿਮਰਨ ਨਿੱਜੀ ਦਾ ਹੈ, ਆਪੋ ਆਪਣਾ ਜੀਵਨ ਹੈ, ਤਿੰਨ ਕੰਮ ਕਰ ਜਾਂਦਾ ਸਿਮਰਨ। ਕਦੀ ਕੱਲਿਆ ਬੈਠਾ ਸਿਮਰਨ ਕਰਨ ਵਾਲਾ ਖਿੜ ਖੜਾ ਕੇ ਹੱਸ ਪੈਂਦਾ, ਕਦੀ ਕੱਲਾ ਬੈਠਾ ਰੋਈ ਜਾਂਦਾ ਤੇ ਕਈ ਕਈ ਦਿਨ ਬੋਲਦਾ ਵੀ ਨਹੀਂ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰਜਾ ਹੈ, ਤੇ ਤਿੰਨੇ ਸੱਚੀ ਮੁੱਚੀ ਵਾਪਰਦੀਆਂ। ਕੇਵਲ ਭਗਤ ਸਿਮਰਨ ਕਰਦਿਆਂ ਨਹੀਂ ਹੱਸਦਾ, सच्चाई है वे भगत की भावना को देख के रब भी हसन लग पैंदा है। एक भगत मेरे किरदा बस है नामे दे नारायण अच्छा रब भी हसन लग पिया वाह तेरे किवें तू रजाना पे। खैर जेड़ी बेनती मैं करनी है ज्ञान गुरु जो ज्ञान देंदे ने भाई सानू सचार कीर्तपुर साहब गए कुछ दिन रह कीर्तन सुनिया सतगुरु दे नेत्र सतगुरु दे बोल सतगुरु दे बचन सतगुरु दी पांच कला हर पक्ष तो वरते पई पता नहीं दर्शन करके चेती भुल गया। धन गुरु हरि साहब जी नूं बेनती कर ले ते भाई साहब जी ने हजूर ली शब्द भी वरते ने हक परवर हक केश गुरु करता हर राय सुल्तान खम दरवेश गुरु करता हर राय। भुल गए संगतां विदायगी लैके चलन लगियां भाई सानू जी आए मथा टेकियो ने हजूर ने नाल ही कहा भाई गंढ मन विच ही बन के वापस लै चले पुछन की आया सैन जो घरों ख्याल लैके आए अंदर ही समेट के तुर चले। संगत विच फिर बोल पिया कह लगा महाराज आप सब कुछ जानते हो जबकि साहब रोज पढ़ना हां तुसी पहली पौड़ी विच तरस करके बंदे दी मंजिल दस दिती है कि तू पहुंचना किथे गए केड़ी साधना तू करनी है पर मैनु कृपा करके दसो ये जो रोज पढ़ने पे सचार होई ना कि भावा पुत्र विच ही हुक्म रजाई चलना। कह लगे मालक किव सचियारा होई है किव कूड़ा टुटे पान। सतगुरु जी ने कह अर्थ पुछने ने के सचियार बनना है आज बसे ज्ञान दी खेल सचियार बनने पर वो ज्ञान गल्ला ना नहीं ज्ञान ना गल्ली ढूंढिए कथना करड़ा सार गल्ला ना नहीं। कह लगे बनना है के अर्थ पुछने ने उन्हें यह नहीं क्या मैं बनना है। भाई शामू जी ने हजूर दे चरणा च अपना मस्तक टेकिया सच्ची सरकार ने शीश ते हाथ रखिया सचमुच कूड़ दी पाल तोड़ के सचियार बना दिया। उथो नाम पिया भाई सामू सचियार उन्हां विचों बाबा संगत सिंह जी कमालिए वाले। कह लगे सचियार बन गए हुण जाके सचियारता दा इस अंदर दे जीवन दा तू प्रचार कर ते आपां सोचांगे भी ये ज्ञान इक खिंच रब प्रगास रजनी जथा गत जानत सब संसार। भगत रविदास साहिब जी कहिंदे ने हनेरी रात होवे 12 घंटे हनेरा पसरे है ते सूरज चढ़न लई नहीं कहेगा हुण 12 घंटे चाहिए ने बस सूरज चढ़न लई दे रहे हनेरा खत्म हो जांदा है। अज्ञानता दा हनेरा करोड़ा जन्मां दा हो सकदा है गुरु जदों ज्ञान दा सूरज चढ़दा करोड़ा जन्मां दा हनेरा खत्म कर दिंदा। पारस तांबे नूं छूंदा है ते कंचन बन जांदा है। भगत धन्ना साहिब जी ने अज तक जिन्ने सी हुण तक विचारे ओह इसी जहर विच खत जहर विच फसिया झले मना तो पुठा सोचना ते अज उन्होंने कहा भाई देखो वचन है ज्ञान प्रवेश गुरह धन दिया। कहिंदे ने भाई देखो गुरु ने कृपा कीती साडे अंदर ज्ञान दा प्रवेश हो गया ज्ञान अंदर संचार कर दिता समर्थ गुरु ने ज्ञान दा धन दे दिता ते ओ धन जिहड़ा बिनसदा भी नहीं बाकी धन तो है ये ठीक है। कल भी असी विचारिया सी आउंदा है चला जांदा है ते इहनू डर भी बड़िया तो चोरां तो डर है बंदियां तो डर है इत्थों तक बंदे नू अपनी औलाद तो भी डर रहिंदा है किते भी ना हथ साफ कर जाण पर जिहड़ा धन गुरु जी देंदे ने ना ओ धन भाई ना पाणी ना अग असी बाणी सारे पढ़ने अगर ना दह है पवन नहीं मगन है तस्कर नेर ना आवे राम नाम धन कर संचौनी सो धन कत ही ना जावे। वो कितों मिलता है साचा धन गुरमति पाए काचा धन हुन आवे जाए। गुरु ने अंदर को ज्ञान का धन दे दिता बाकी धन मुशक्कत में मिलता है ते गुरु ग्रंथ साहिब जी कहिंदे ने यह धन उन्हां नूं मिल जांदा जिन्हां दे सिर ते गुरु हाथ रख दिंदा। मेरा हीर है रतन नाम हर बसया गुर हाथ तरलो मेरे माथा। हुण इह बख्शिश हाथ रखण वाले दी कि मथे वाले दी है? इह तां उहने बख्शिश कीती जिन्हें हाथ रखिया, ते शायद पिछली वारी बेनती कीती सी कि गुरु दा हाथ वैसे तां बेअंत है। मैं इस नूं इस तुक नाल जोड़ लैना हुंना, सब निदान दस अस्त सिधान ठाकुर कर तल धरिया, हाथ दी तली ते सब कुछ। पर जदों गुरु किसी दे सिर ते हाथ रख देना, वह खिंचदे भी नहीं। सच्चाई ये उस हाथ विच इन्नी कशिश है, यह कुछ कृपा वरत दी है। जदों गुरु हाथ रखते ने, खोपड़ी की भैड़ी मत नू खिंच लैंदे ने, रूहानियत की मत उहदे विच टिका दिंदे। कर हुक्म मस्तक हाथ धर विचों मार खड़ियां बुरियां, हाथ रखिया बुरियाईयां मार दित्तियां। ते इस पासे हठ मजाहूं मैं मानक लद्दा, जो भगत जी कह रहे ने, ज्ञान प्रकाश ज्ञान प्रवेश बुरे तन दिया, हठ मजाहूं मैं मानक लद्दा, मुल ना कीता मैं कु सतगुर दिता, धुन बंजाई थिया थिता जन्म पदार्थ नानक जिता। रतना केरी गुथली रतनी खोली आए, वखर तय वणजारियां दुहा रही समाए। गुरु ने वह रतन वह ज्ञान का अंदर धन टिका दिता, ते भगत धन्ना जी किरण जिदे अंदर वो ज्ञान प्रवेश कर गया। ज्ञान प्रवेश बुरे धन दिया, ध्यान मान मन एक मैं, उस धन विच ध्यान जुड़ गया। जेड़ा अगे खिंडा सी वह खत्म हो गया, उसनु श्रद्धा नाल भावना नाल मन लिया। ते भगत साहब कहिंदे ने हुण दूजे पासे ध्यान ही किते नहीं जांदा, गुरु ने ज्ञान इहो जिहा दे दिता, उस ज्ञान विच ही ध्यान मगन हो गया। वह ध्यान खंडा नहीं, वह ध्यान ऐसा है कि जिदे विच भाई साहब ने भी ते इत्थों तक भगत जी ने खुद दी उदाहरण दित्ती। वह आउण वाले दिनां च विचारनी आपां कि कुम्मी जल में तन तिस बाहर पंख कीरत, ना ही वह ध्यान की अवस्था है। इनू भाई साहब ने कहा कछू आंडा ध्यान धर कर परपक नदी विचाणे, ध्यान है ना। कछू कुम्मी आंडा बाहर दिंदी है, आप पानी विच है, सिर्फ वो ध्यान नाल आंडे नू अपने अंदरों भुलांदी नहीं। ते ध्यान गुरुखो बड़ी वड्डी वाहिगुरु दी दात है, कोई काम भी ध्यान तो बिना नहीं हो सकता। खिमा करो, आदमी शरीर की सोच इशनान नहीं करता जे ध्यान ना दे, ते एदा अंदर भी साफ नहीं। प्रसाद पानी सामने रखता है, जे ध्यान बेध्याना रोटी खाए तो ओदा भी असर नहीं। हर चीज ध्यान मंगती है। जे संसार के विषय में बंदा प्रवृत्त है, भावे वह मलीनता वाले, पर ध्यान उत्थे भी वरदा है। पूर्ण ध्यान ते जदो नाम वाले पासे चलता है, कछू कुम्मी आंडा बाहर दिंदी है, आप पानी विच जांदी है, सिर्फ ध्यान टिकाई जांदी है। आंडे ते दिता होया ध्यान वह बच्चे नूं शक्ति दिंदा है। ते भगत धन्ना जी ने देखो सीधी जी गल कही, कहिंदे ने भाई कि कुम्मी जल में तन तिस बाहर पंख खीर ते नाही, पूर्ण परमानंद मनोहर समझ देख मन माही। वह ध्यान जिदे विच पूर्ण तौर ते जुड़ गए। ते उन कई बार असीं कहांगे सारियां ते लागू कोई नहीं हुंदा। भाई गोविंदा जी दी जदों गल करने आपां काबल वाले सिख दी, वह कई ज्ञानी पुरश जिहड़े चोखे अगा निकल जांदे आ, वाहिगुरु कृपा करे, कहिंदे सारियां ते क्यों नहीं। वह काबल बैठा सी, उहदा ध्यान जुड़ गया, ते असीं सारे पढ़ने आ। सुरत नाल उहने हजूर दे चरण पकड़े। कई ये भी हुण सज्जन कहिंदे आ भी इह देह दी गल हुंदी है, चेते रखियो जिथे सरगुण दी गल चलेगी उथे देह दी झलक मिलेगी, इहनूं देह दी पूजा ना समझे। इहदे अर्थ की करांगे, तेरे बंके लोयण दंतरशाला सोहणे नक जी लंबड़े वाला किहदे हुंदे ने, निर्गुण दे। महाराज ने कहा सहस तव नैन नन नैन है तोहे को। असीं इन्ना डरिए ना, एक काया माड़ी नहीं। बड़ी वाहगुरु तरस करे ते आ जामा मिलदा है, ते जेड़ा बंदा जामा लैके ओनू निंदी जांदा उन्हें प्राप्ति की करनी है। ਇਹ ਕਾਇਆ ਦਾ ਮੰਦਰ ਹੈ, ਇਹ ਕਾਇਆ ਗੁਰਦੁਆਰਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੱਟੜ ਤੱਜ ਨਾ ਰਜਾਇਓ, ਸਾਹਿਬ ਜੀ ਨੇ ਕਿਹਾ ਇਹ ਕਾਇਆ ਹਰਿਮੰਦਰ ਹੈ। ਮਨ ਨੂੰ ਕਹਿੰਦੇ ਨੇ ਹਰਿਮੰਦਰ ਨੇ, ਇਹ ਕਾਇਆ ਗੁਰਦੁਆਰਾ ਹੈ। ਧਨ ਧਨ ਸੋ ਸੁਹਾਵਾ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੈ ਵਿਖਾ। ਕਾਇਆ ਮਾੜੀ ਨਹੀਂ, ਗੁਰਮੁਖ ਹੋਵੇ ਸੋ ਕਾਇਆ ਖੋਜੈ। ਭਗਤ ਬੀਬਾ ਜੀ ਨੇ ਤੇ ਕਿਹਾ, ਕਹਿਣ ਲੱਗੇ ਆਪਣੇ ਤਾਂ ਸਾਰੇ ਤੀਰਥ ਯਾਤਰਾ ਸਰੋਵਰ ਇੱਥੇ ਆ ਗਏ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਇਹ ਕੀ ਹੈ? ਕਾਇਆ ਵਿੱਚ ਬਹੁਤ ਕੁਛ ਹੈ। ਜਦੋਂ ਪਾਪ ਉੱਠਦੇ ਨੇ ਉਦੋਂ ਚਾਰ ਠੱਗ ਵੀ ਵਿੱਚੋਂ ਛਾਲਾਂ ਮਾਰਦੇ ਹੁੰਦੇ ਨੇ, ਤੇ ਜਦੋਂ ਫਿਰ ਅੰਦਰ ਦੀ ਖੇਡ ਵਾਪਰਦੀ ਉਦੋਂ ਦੁਸ਼ਮਣਾਂ ਦੀ ਪਿੱਠ ਲਾਉਣ ਵਾਲੇ ਵੀ ਵਿੱਚੋਂ ਨਿਕਲ ਆਉਂਦੇ। ਆ ਸ਼ਬਦ ਪਿਛਲੇ ਦਿਨ ਕਿਹਾ ਸੀ ਨਾ ਕਿ ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬਲ ਦੁੰਦਰ ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ ਕੁਬਤ ਕਮਾਨ ਚੜਾਈ, ਤਿਸ਼ਨਾ ਤੀਰ ਰਹਿ ਘੱਟ ਪੀਤਰ ਕਿਉਂ ਗੱਢ ਲਈ ਉਹ ਨਾ ਜਾਈ। ਕਿ ਕਿਲੇ ਚ ਤੇਨੇ ਬੈਠੇ ਨੇ ਬਦਮਾਸ਼, ਇਹ ਸ਼ਬਦ ਨੇ ਨਾ ਸਿੱਧੇ ਜਰਤ ਕਰੀਏ। ਉਹ ਕਹਿਣ ਲੱਗੇ ਜਦੋਂ ਗੁਰੂ ਨੇ ਕਿਰਪਾ ਕੀਤੀ, ਕਹਿਣ ਲੱਗੇ ਬਾਹਰ ਨਾ ਭੱਜ, ਅੰਦਰ ਦੇ ਮੁਕਾਬਲਾ ਅੰਦਰ ਨਾਲ ਹੀ ਕਰੀਦਾ। ਹੁਣ ਅੰਦਰ ਉੱਠਦੇ ਪਏ ਨੇ ਵਿਕਾਰ, ਤੇ ਬਾਹਰ ਤੁਰਿਆ ਜਾਂਦਾ, ਕੋਈ ਅੱਖਾਂ ਸਲਾਈ ਮਾਰੀ ਜਾਂਦਾ, ਕੋਈ ਕਹਿੰਦਾ ਮੈਂ ਲੋਕਾਂ ਨੂੰ ਮਿਲਣਾ ਮੈਂ ਜੰਗਲ ਚੱਲਾਂ। ਉਹ ਕਹਿਣ ਲੱਗੇ ਖੇਡ ਸਾਰੀ ਅੰਦਰ ਦੀ, ਟੱਕਰਾਂ ਬਾਹਰ ਮਾਰੀ ਜਾਂਦਾ, ਅੰਦਰ ਨੂੰ ਚੱਲ। ਕਿਵੇਂ? ਪ੍ਰੇਮ ਪਲੇਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੈ ਚੋਟ ਸਜਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਦੋਰੇ ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਅੰਦਰ ਹੀ ਹੈ। ਗੁਰੂ ਸਾਹਿਬ ਨੇ ਕਿਹਾ ਭਾਈ ਸਿਰ ਮੇਰੀ ਬੇਨਤੀ ਹੈ, ਕਾਇਆ ਹਰਿਮੰਦਰ ਹੈ, ਕਾਇਆ ਭਗਵਾਨ ਦਾ ਘਰ ਹੈ, ਕਾਇਆ ਪਰਮੇਸ਼ਵਰ ਦਾ ਟਿਕਾਣਾ ਹੈ। ਬਸ ਤੂੰ ਇਹ ਦੇਖ, ਗੁਰੂ ਦਾ ਗਿਆਨ ਅੰਦਰ ਪ੍ਰਵੇਸ਼ ਕੀਤਾ, ਉਹਨਾਂ ਨੇ ਜੇ ਧਿਆਨ ਵਿੱਚ ਬੈਠੇ ਨੇ ਚਰਨ ਸੱਚਮੁੱਚ ਪਕੜੇ। ਕਿਉਂਕਿ ਹਰ ਬੰਦਾ ਭਾਵੇਂ ਬਾਹਰੋਂ ਅਸੀਂ ਸਾਰੇ ਗੁਰਮੰਤਰ ਜਪਨੇ ਆ, ਇਕੱਲਿਆਂ ਇਕੱਲਿਆਂ ਸਾਰੀ ਪੁੱਛਦੇ ਹਾਂ ਧਿਆਨ ਕਿੱਥੇ ਟਿਕਾਏ, ਕਿਉਂਕਿ ਡਰ ਲੱਗਦਾ ਵੀ ਜੇ ਧਿਆਨ ਦਾ ਜ਼ਿਕਰ ਕੀਤਾ ਤੇ ਕਹਿਣਗੇ ਜੇ ਤਿਕਰਾ ਜਪਦਾ ਇਹਨੂੰ ਪਤਾ ਹੀ ਨਹੀਂ ਧਿਆਨ ਕਿੱਥੇ ਟਿਕਾ। ਅੰਦਰ ਜ਼ਬਾਨ ਬੋਲ ਰਹੀ ਏ, ਅੰਦਰ ਭਾਲਦਾ ਪਿਆ ਕਿੱਥੇ ਜਾਣਾ। ਸਾਹਿਬ ਕਹਿੰਦੇ ਨੇ ਉਹ ਮੁਕੰਮਲ ਧਿਆਨ ਭਾਵੇਂ ਬਾਹਰ ਮੁਖੀ ਸੀ ਉਹਨਾਂ ਦਾ, ਸੁਰਤ ਸ਼ਬਦ ਵੀ ਜੁੜੀ, ਸ਼ਬਦ ਵੀ ਜੁੜਿਆ ਜੁੜਿਆ ਖੇਡ ਵਾਪਰ ਗਈ। ਗੁਰੂ ਦੇ ਚਰਨ ਘੁੱਟ ਕੇ ਗਹਿ ਲਏ, ਉਧਰ ਹਜ਼ੂਰ ਨੀ ਉੱਠੇ, ਉਧਰ ਭਾਈ ਸਾਹਿਬ ਨੀ ਉੱਠੇ। ਤੇ ਜੇ ਪੁੱਛਿਆ ਮਹਾਰਾਜ ਅੱਜ ਦੇਰੀ, ਕਹਿਣ ਲੱਗੇ ਨਹੀਂ ਜੀ, ਅੱਜ ਸਿੱਖ ਭਾਵਨਾ ਨਾਲ ਧਿਆਨੀ ਹੋ ਕੇ ਬੈਠ ਗਿਆ, ਉਹਨੇ ਚਰਨ ਪਕੜੇ ਅਸੀਂ ਉੱਠੇ। ਅਰਦਾਸ ਕੀ ਹੈ? ਹਾਲਾਂਕਿ ਅਸੀਂ ਕਹਿੰਦੇ ਅਰਦਾਸ ਚ ਕੋਈ ਨਾ ਬੋਲੋ, ਇੱਥੇ ਕਥਾ ਹੋਈ ਜੀ, ਤੁਹਾਨੂੰ ਪਤਾ ਕਾਫੀ ਸਾਲ ਲੱਗੇ ਤੇ ਅਰਦਾਸੀਏ ਸਾਰੇ ਆਪਾਂ ਕਹਿੰਦੇ ਵੀ ਹੱਥ ਜੋੜੋ, ਕੋਈ ਨਾ ਬੋਲਿਓ, ਖੜੇ ਸਾਵਧਾਨ ਹੋ ਜਾਓ। ਤੇ ਅਰਦਾਸੀਆ ਛੇ ਵਾਰੀ ਕਹਿੰਦਾ ਚੁੱਪ ਕਰਕੇ ਨਾ ਖਲੋ, ਮੇਰੇ ਪਿੱਛੇ ਬੋਲੋ ਬੋਲੋ, ਧਿਆਨ ਧਰ ਕੇ ਵਾਹਿਗੁਰੂ ਜੀ। ਉਹ ਕਿਉਂ ਬੁਲਾਉਂਦਾ? ਭਾਈ ਸਾਹਿਬ ਬੁਲਾਉਂਦੇ ਆ ਨਾ ਕਿ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਕ ਦੀਦਾਰ ਦਾ ਧਿਆਨ ਧਰ ਕੇ ਉਹ ਕਹਿੰਦੇ ਨੇ ਚੁੱਪ ਨਾ ਕਰੋ, ਬੋਲੋ ਜੀ ਵਾਹਿਗੁਰੂ। ਦੂਜੀ ਵਾਰੀ ਫਿਰ ਕਹਿੰਦੇ ਨੇ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਕਹਿੰਦੇ ਨੇ ਧਰਮ ਨੀ ਹਾਰਿਆ, ਸਿੱਖੀ ਕਿਸ ਨਾ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਅੱਗੇ ਫਿਰ ਜਦੋਂ ਜਾਂਦੇ ਨੇ ਪੰਜਵੀਂ ਵਾਰ ਕਹਿੰਦੇ ਨੇ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਛੇ ਵਾਰੀ ਕਹਿ ਦਿੱਤਾ ਬੋਲੋ, ਇਹਦਾ ਮਤਲਬ ਕਿਤੇ ਇਕਾਗਰਤਾ ਨੀ ਭੰਗ ਕਰਦੇ ਪਏ? ਸਿਰ ਮੇਰੀ ਬੇਨਤੀ ਸਮਝਿਓ ਗੁਰਮੁਖੋ, ਧਿਆਨ ਬੜੀ ਵੱਡੀ ਇੱਕ ਖੇਡ ਹੈ। ਉਸ ਦਿਨ ਕਿਹਾ ਸੀ ਤੂੰ ਅਰਦਾਸ ਕੱਲਾ ਨੀ ਕਰ ਰਿਹਾ, ਅਤੇ ਅਰਦਾਸ ਕਰਦਿਆਂ ਕਰਦਿਆਂ ਦਸ ਗੁਰੂ ਸਾਹਿਬਾਨ ਸ਼ਬਦ ਗੁਰੂ ਵੱਲ ਧਿਆਨ ਟਿਕਾ, ਤੂੰ ਇਕੱਲਾ ਨੀ, ਤੇਰੇ ਧਿਆਨ ਵਿੱਚ ਗੁਰੂ ਦੀ ਕਲਾ ਵਰਤੇਗੀ। ਕਮਾਈ ਵਾਲੇ ਮਹਾਂਪੁਰਖ ਚਾਹੇ ਸਾਹਿਬਜ਼ਾਦੇ ਪਿਆਰੇ ਸ਼ਹੀਦ ਮੁਰੀਦ, ਤੂੰ ਉਹਨਾਂ ਨੂੰ ਧਿਆਨ ਚ ਚੇਤੇ ਕਰ। ਹਾਲਾਂਕਿ ਮੰਗ ਤੇਰੀ ਸ਼ੁਰੂ ਨੀ ਹੋਈ, ਤੂੰ ਅਰਦਾਸ ਵਿੱਚ ਉਹਨਾਂ ਨੂੰ ਚੇਤੇ ਕਰ। ਉਹ ਸਰੀਰਕ ਤੌਰ ਤੇ ਤੈਨੂੰ ਦਿਸਦਾ ਚਲੇ ਗਏ ਨੇ, ਤੂੰ ਧਿਆਨ ਵਿੱਚ ਉਹਨਾਂ ਦਾ ਨਾਂ ਲੈ ਕੇ ਵਾਹਿਗੁਰੂ ਕਹਿ, ਉਹਨਾਂ ਦੀ ਕਲਾ ਵਰਤੇ। ਸਿਰਫ ਇੱਕ ਬੇਨਤੀ ਹੈ, ਧਿਆਨ ਪਰਿਪੂਰਨ ਪਰਮਾਤਮਾ ਦੀ ਇੱਕ ਅਦੁੱਤੀ ਦਾਤ ਹੈ, इस इंसान नूं मिली हुई एक शक्ति है, इनू इंसान किधर वरतदा है, इहदे अपने अंदर दी इह सोच है। भगत जी कहिंदे ने मेरे गुरु ने किरपा करके मैनूं ज्ञान दा धन दे दिता, ज्ञान दा धन अंदर प्रवेश कीता, ओह ज्ञान अनुभवी ज्ञान, आत्म ज्ञान, अंदर दा ज्ञान, वाहगुरु जी दे घर दा ज्ञान, परमेश्वर दे घर दीआं बातां दा ज्ञान। साहिब कहिंदे ने जदों ओह ज्ञान मिलिया हुण ध्यान मान मन एक मै, ध्यान विच ओहनूं मन लिया ते हुण मन रिहा ही कोई नहीं, उस ध्यान विच जुड़िया मन ओहदे विच चला गया। कल नूं अगे है भगत जी कहिंदे ने कि भाई ओह की मन्निया, प्रेम भगत मानी सुख जानिया, त्रिपत आगाने मुकत पए। प्रेमा भगती विचों सुख मिलिया, उस मालिक ने तरस कीता, अंदर दा सुख मानिया, ते भगत जी कहिंदे ने भाई कई दिनां दा अंदर जो लालच सी ओह त्रिपत हो गया और रज गया। ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਬੇਅੰਤ ਭੁੱਲਾਂ ਸਾਧ ਸੰਗਤ ਜੀ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਓ। ਕਈ ਵਾਰੀ ਬੰਦਾ ਜਜ਼ਬਾਤ ਚ ਆ ਕੇ ਉਹ ਕੁਛ ਬੋਲ ਜਾਂਦਾ, ਪਰ ਇਹ ਸੱਚਾਈ ਹੈ, ਮੰਨੀਏ ਨਾ ਮੰਨੀਏ ਹਕੀਕਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਅੱਖਰਾਂ ਦੇ ਸੁਮੇਲ ਸ਼ਬਦ ਨੇ। ਸ਼ਬਦ ਨੂੰ ਪੜਾਂਗੇ ਅੰਦਰ ਨੂੰ ਸਕੂਨ ਮਿਲੇਗਾ, ਪਰ ਅਸਲੀ ਅਰਥ ਉਧਰ ਨੇ ਜਿੱਦਣ ਉਹਨੂੰ ਜੀਆ ਜਾਏ। ਆਪ ਸਭ ਦਾ ਧੰਨਵਾਦ। ਆਓ ਦੋ ਮਿੰਟ ਜਿਹੜੇ ਆਪਾਂ ਰੋਜ਼ ਲਾਉਂਦੇ ਹਾਂ ਉਹ ਲਾ ਲਈਏ, ਉਦੋਂ ਬਾਅਦ ਫਿਰ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦਾ ਪਾਠ ਕਰਨਗੇ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਉਵਾ ਕੇ ਗੁਰੂ ਉਵਾ